ਭਗਤੁ ਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪਹਿਲਾ। ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜੈ ਆਣਾ। ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜੈ ਆਣਾ। ਦਰਗਹ ਘੜੀਆ ਤਿੰਨ ਲੇਖ, ਖੋਟਾ ਕਾਮ ਨਾ ਆਵੇ ਵੇਖ। ਨਾਨਕ ਜੀ ਵਿੱਚ ਰੂਪਾ ਹੋਏ, ਖਰਾ ਖਰਾ ਆਖੇ ਸਭ ਕੋਈ। ਰਹਾਉ ਕਾਦੀ ਕੂੜ ਬੋਲ ਬਲ ਖਾਈ, ਬ੍ਰਾਹਮਣ ਨਾਵੈ ਜੀਆ ਕਾਏ। ਜੋਗੀ ਜੁਗਤ ਨਾ ਜਾਣ ਅੰਧ, ਤਿੰਨੇ ਉਜਾੜੇ ਕਾ ਬੰਦ। ਸੋ ਜੋਗੀ ਜੋ ਜੁਗਤ ਪਛਾਣ, ਗੁਰ ਪ੍ਰਸਾਦੀ ਏਕੋ ਜਾਣ। ਕਾਜੀ ਸੋ ਜੋ ਉਲਟੀ ਕਰ, ਗੁਰ ਪ੍ਰਸਾਦੀ ਜੀਵਤ ਮਰ। ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰ, ਆਪ ਤਰ ਸਗਲੇ ਕੁਲ ਤਾਰ। ਦਾਨ ਸੰਬੰਧ ਸੋਈ ਦਿਲ ਧੋਵੈ, ਮੁਸਲਮਾਨ ਸੋਈ ਮਨ ਖੋਵੈ। ਪੜਿਆ ਬੂਝੈ ਸੋ ਪਰਵਾਨ, ਜਿਸ ਸਿਰ ਦਰਗੇ ਕਾ ਨਿਸ਼ਾਨ। ਪੜਿਆ ਬੂਝੈ ਸੋ ਪਰਵਾਨ, ਜਿਸ ਸਿਰ ਦਰਗੇ ਕਾ ਨਿਸ਼ਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਧਰਮ ਆਂਦੇ ਠਾਂਡੇ ਦਰਬਾਰ, तुद बिन सुरत करे को मेरी, दर्शन दीजै खोल के वार। तुम तन तनी उदार त्यागी, श्रवणन सुनियत सुजस तुमार। मांगो काए रंक सब देखो, तुम ही ते मेरो निस्तार। जय देव नामा बिप सुदामा, तिनको कृपा भई है अपार। कह कबीर तुम समर्थ दाते, चार पदार्थ देत न भार। हम अवगुण भरे एक गुण नाही, अमृत छार बिखे बिख खाई। माया मोह भरम पे भूले, सुत दारा सो प्रीत लगाई। एक उत्तम पंथ सुनियो गुर संगत, तेह मिलंत जम त्रास मिटाई। एक अरदास पाठ कीरत की, गुर रामदास राखो शरणाई। एक अरदास भाट कीरत की, गुर रामदास राखो शरणाई। जागदी ज्योत जाहरा जहूर, हाजरा हजूर सर्व कला भरपूर, चवर छतर तख्त दे मालक, जुगो जुग अटल सतगुरु, धन धन धन। श्री गुरु ग्रंथ साहिब जी की पावन हजूरी अंदर गुरु के पावन हुक्म दी विचार श्रवण करन वास्ते देशां विदेशां विच दूर नेड़े गुरु की हाजरी का आनंद माण रही साध संगत, गुरु पातशाह की बख्शी हुई फतेह गजाओ, वाहिगुरु जी का खालसा वाहिगुरु जी की फतेह। अज अमृत वेले सचखंड श्री हरिमंदर साहब विखे धन धन श्री गुरु ग्रंथ साहब जी ने तख्त ते प्रकाशमान होके जो पावन श्री मुख वाक बख्शिश किते हैं, उन्हां दी पावन विचार करन वास्ते आओ गुरु पातशाह की जोदड़ी करिए। पातशाह साड़ी बुद्ध विच विवेक बख्शो, तां जो असी आप जी दे पावन हुक्म दी विचार करके अपने जीवन विच आईयां कमियां कमजोरियां नूं दूर कर सके। ये ते दावा नहीं कीता जा सकता कि मेरे विच कमी नहीं ते तुहाडे विच कमी है नहीं। भुलण अंदर सब को अभुल गुरु करतार। एक गुरु परमेश्वर ही है जिहड़ा नहीं भुलदा, सी ते सारे जीव भुलणहार। पर गुरु कोलों असीं सेध प्राप्त करन लई आए, अगवाई प्राप्त करन लई आए, गाइडलाइन वास्ते लैण वास्ते आए हाँ कि सानू ऐसा मार्गदर्शन करो जिहदे नाल असीं पिछलियां भुलां दा त्याग कर दईए ते अगों अपने जीवन नूं सफल करन दे लई अग्रसर होइए तुर पई। तो अज दे पावन शब्द दे अंदर जो रहाओ दी पंक्ति है, गल असी उत्थों शुरू करांगे ते छेती समझ विच आवेगी। पातशाह फरमांदे ने, नानक ਜੇ ਵਿੱਚ ਰੁਪਾ ਹੋਏ ਖਰਾ ਖਰਾ ਆਖੇ ਸਭ ਕੋਈ ਰਹਾਓ। ਇਹ ਸ਼ਬਦ ਦਾ ਕੇਂਦਰੀ ਭਾਵ ਹੈ, ਇਹ ਸੈਂਟਰਲ ਆਈਡੀਆ ਹੈ। ਇਹਦੇ ਇਰਦ ਗਿਰਦ ਸਾਰੇ ਸ਼ਬਦ ਦੀ ਵਿਚਾਰ ਨੇ ਘੁੰਮਣਾ। ਹੁਣ ਬਹੁਤਿਆਂ ਨੂੰ ਨਹੀਂ ਪਤਾ ਕਿ ਜਦੋਂ ਅੰਗਰੇਜ਼ਾਂ ਦੀ ਹਕੂਮਤ ਸੀ, ਨਵਾਂ ਨਵਾਂ ਦੇਸ਼ ਆਜ਼ਾਦ ਹੋਇਆ, ਉਦੋਂ ਚਾਂਦੀ ਦੇ ਰੁਪਈਏ ਹੁੰਦੇ ਸਨ, ਤੇ ਦਾਸ ਨੂੰ ਯਾਦ ਹੈ ਕਿ ਉਹਨਾਂ ਦੀ ਖਰੇ ਤੇ ਖੋਟੇ ਦੀ ਪਰਖ ਕਰਨ ਵਾਸਤੇ ਉਹਨਾਂ ਨੂੰ ਇਸ ਤਰ੍ਹਾਂ ਠਣਕਾਇਆ ਜਾਂਦਾ ਸੀ ਇਉਂ ਕਰਕੇ, ਜਿਹਦੇ ਵਿੱਚ ਤੇ ਚਾਂਦੀ ਹੁੰਦੀ ਸੀ, ਜਿਹੜਾ ਖਰਾ ਹੁੰਦਾ ਸੀ ਉਹ ਖੜਕਦਾ ਸੀ, ਉਹਦੀ ਟੰਕਾਰ ਹੁੰਦੀ ਸੀ, ਤੇ ਉਹ ਪਰਖ ਲਿਆ ਜਾਂਦਾ ਸੀ ਕਿ ਖਰਾ ਹੈ, ਤੇ ਜਿਹੜਾ ਉਸ ਟਣਕਾਰ ਵਿੱਚ ਠੁੱਸ ਹੋ ਜਾਏ ਉਹਨੂੰ ਆਂਦੇ ਖੋਟਾ। ਬਾਣੀ ਵਿੱਚ ਜਗ੍ਹਾ ਜਗ੍ਹਾ ਤੇ ਲਿਖਿਆ ਖਰੇ ਖਜ਼ਾਨੇ ਪਾਈਏ, ਖੋਟੇ ਸਟੀਆਂ ਬਾਰ ਬਾਰ। ਹਰ ਕੋਈ ਖਰੇ ਨੂੰ ਪਸੰਦ ਕਰਦਾ, ਖੋਟਾ ਕਿਸੇ ਨੂੰ ਪਸੰਦ ਨਹੀਂ। ਜੇ ਸਾਨੂੰ ਨਹੀਂ ਖੋਟਾ ਪਸੰਦ, ਤੇ ਫਿਰ ਸਾਡਾ ਖੋਟਾਪਨ ਪਰਮੇਸ਼ਵਰ ਨੂੰ ਕਿਵੇਂ ਪਸੰਦ ਹੋਵੇ? ਗੱਲ ਬੜੀ ਸਰਲ ਹੈ, ਅਸੀਂ ਆਪਣੇ ਜੀਵਨ ਵਿੱਚੋਂ ਖੋਟ ਕੱਢਣੇ ਹਾਂ, ਅਸੀਂ ਆਪਣੇ ਜੀਵਨ ਵਿੱਚ ਖਰਾਪਨ ਲਿਆਉਣਾ ਹੈ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਸਾਰੇ ਸੰਸਾਰ ਦਾ ਰਟਨ ਕੀਤਾ, ਯਾਦ ਰੱਖੋ ਇਸ ਸ਼ਬਦ ਵਿੱਚ ਕਾਜ਼ੀ ਵੀ ਆਏਗਾ, ਇਹਦੇ ਵਿੱਚ ਬ੍ਰਾਹਮਣ ਵੀ ਆਏਗਾ, ਇਹਦੇ ਵਿੱਚ ਜੋਗੀ ਵੀ ਆਏਗਾ, ਇਹਦੇ ਵਿੱਚ ਪੜ੍ਹੇ ਲਿਖੇ ਵਿਦਵਾਨਾਂ ਤੇ ਕਥਾਵਾਚਕਾਂ ਦੀ ਗੱਲ ਵੀ ਆਵੇਗੀ। ਕੋਈ ਮਤ ਸਮਝੇ ਕਿ ਕਿਸੇ ਉੱਤੇ ਕੋਈ ਚੋਟ ਕੀਤੀ ਜਾ ਰਹੀ ਹੈ, ਨਾ ਨਾ, ਗੁਰੂ ਘਰ ਦੇ ਅੰਦਰ ਕਿਸੇ ਉੱਤੇ ਚੋਟ ਨਹੀਂ ਕੀਤੀ ਜਾਂਦੀ, ਮਾਰਗ ਦਰਸ਼ਨ ਤੇ ਕੀਤਾ ਹੈ, ਕਿਉਂਕਿ ਬਾਣੀ 'ਚ ਲਿਖਿਆ ਹੈ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਪਰਥਾਏ ਦਾ ਮਤਲਬ ਹੁੰਦਾ ਕਿਸੇ ਇੱਕ ਨੂੰ ਸੰਬੋਧਨ ਕਰਕੇ ਕੁਝ ਕਹਿਣਾ। ਜਿਹੜੇ ਮਹਾਂਪੁਰਖ ਹੁੰਦੇ ਨੇ, ਜਿਹੜੇ ਉੱਤਮ ਪੁਰਸ਼ ਹੁੰਦੇ ਨੇ, ਜਿਹੜੇ ਪਰਮਾਤਮਾ ਦੇ ਰੰਗ ਵਿੱਚ ਰਤੇ ਹੁੰਦੇ ਨੇ, ਉਹਨਾਂ ਦੇ ਜਿਹੜੇ ਬੋਲ ਹਨ, ਜਿਹੜੇ ਬਚਨ ਹਨ, ਭਾਵੇਂ ਉਹ ਕਿਸੇ ਇੱਕ ਵਿਅਕਤੀ ਦੇ ਪਰਥਾਏ ਕਹੇ ਜਾਣ, ਹੁੰਦੇ ਉਹ ਸਾਰੇ ਜਹਾਨ ਲਈ ਸਾਂਝੇ ਨੇ। ਕਿਉਂਕਿ ਜਿਹੜੇ ਮਹਾਂਪੁਰਖਾਂ ਦੇ ਬਚਨ ਨੇ ਉਹ ਸੱਤ ਉੱਤੇ ਆਧਾਰਿਤ ਹੁੰਦੇ ਨੇ, ਉਹ ਸਾਡੇ ਵਾਂਗੂ ਧੜਿਆਂ ਵਿੱਚ, ਫਿਰਕਿਆਂ ਵਿੱਚ, ਸੰਪਰਦਾਵਾਂ ਵਿੱਚ, ਜਥਿਆਂ ਵਿੱਚ ਨਹੀਂ ਵੰਡੇ। ਉਹਨਾਂ ਨੂੰ ਤੇ ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਨਜ਼ਰ ਆਉਂਦੀ, ਪਰ ਅੱਜ ਅਸੀਂ ਉਹਨਾਂ ਦੇ ਸਿੱਖ ਖਵਾਉਣ ਵਾਲੇ ਵੀ ਸੰਪਰਦਾਵਾਂ ਵਿੱਚ ਵੰਡੇ ਗਏ, ਜਥਿਆਂ ਵਿੱਚ ਵੰਡੇ ਗਏ। ਇੱਕ ਜਥੇ ਵਾਲਾ ਦੂਜੇ ਜਥੇ ਨੂੰ ਪਸੰਦ ਨਹੀਂ ਕਰਦਾ, ਇੱਕ ਸੰਪਰਦਾ ਵਿੱਚ ਪੜਿਆ ਹੋਇਆ ਦੂਜੀ ਸੰਪਰਦਾ ਵਾਲੇ ਤੋਂ ਨੱਕ ਮੂੰਹ ਵੱਟਣ ਲੱਗ ਪਿਆ। ਗੁਰੂ ਦਾ ਗਿਆਨ ਕੁਝ ਹੋਰ ਕਹਿ ਰਿਹਾ। ਗੁਰੂ ਪਾਤਸ਼ਾਹ ਕਹਿੰਦੇ ਨੇ, ਹੇ ਪ੍ਰਾਣੀਓ, ਤੁਹਾਡੇ ਸਾਰਿਆਂ ਲਈ ਇਹ ਸਾਂਝਾ ਉਪਦੇਸ਼ ਹੈ, ਨਾਨਕ ਜੇ ਵਿੱਚ ਰੁਪਾ ਹੋਏ ਖਰਾ ਖਰਾ ਆਖੇ ਸਭ ਕੋਏ। ਸੋਨਾ ਤੇ ਰੁਪਾ, ਇਹ ਦੋ ਸ਼ਬਦ ਬਾਣੀ 'ਚ ਬਹੁਤ ਵਾਰੀ ਆਏ। ਸੋਨਾ ਸੋਨੇ ਨੂੰ ਕਹਿੰਦੇ ਨੇ, ਰੁਪਾ ਚਾਂਦੀ ਨੂੰ ਕਹਿੰਦੇ। ਚਾਂਦੀ ਦਾ ਇੱਥੇ ਮਤਲਬ ਹੈ ਖਰਾਪਨ। ਜੇ ਤੇ ਰੁਪਈਏ ਦੇ ਵਿੱਚ ਖਰਾਪਨ ਹੋਵੇ ਫਿਰ ਹਰ ਕੋਈ ਖਰਾ ਕਹਿੰਦਾ, ਫਿਰ ਤੇ ਜਿਹੜੇ ਦੁਸ਼ਮਣ ਨੇ ਉਹ ਵੀ ਖਰਾ ਕਹਿਣ ਲੱਗ ਪੈਂਦੇ ਨੇ। ਕਹਿੰਦੇ ਬਈ ਭਾਵੇਂ ਬੰਦਾ ਕੌੜਾ ਹੈ, ਭਾਵੇਂ ਬੰਦਾ ਕਿਹੋ ਜਿਹਾ, ਪਰ ਬੰਦਾ ਖਰਾ ਹੈ। ਲਓ ਇਹ ਹੈ ਸ਼ਬਦ ਦਾ ਕੇਂਦਰੀ ਭਾਵ। ਹੁਣੇ ਹੁਣੇ ਇੱਕ ਬਜ਼ੁਰਗ ਖੰਡਵੇ ਤੋਂ ਮਿਲੇ, ਕਹਿਣ ਲੱਗੇ ਜੀ ਨਾਨਕ ਦੀ ਗੱਲ ਸਮਝ ਨਹੀਂ ਆਉਂਦੀ, ਭਈ ਨਾਨਕ ਕੱਕਾ ਮੁਕਤਾ, ਨਾਨਕ ਕੱਕੇ ਨੂੰ ਔਂਕੜ, ਨਾਨਕ ਕੱਕੇ ਨੂੰ ਸਿਹਾਰੀ। ਮੈਂ ਕਿਹਾ ਜੀ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਤੁਸੀਂ ਸ਼ਾਇਦ ਨਹੀਂ ਹੋਵੋਗੇ। ਮੈਂ ਫਿਰ ਦੁਬਾਰਾ ਕਹਿ ਦਿਆਂ, ਨਾਨਕ ਕੱਕਾ ਮੁਕਤਾ ਹੋਵੇਗਾ, ਇਹ ਕਵੀ ਦੀ ਮੋਹਰ ਛਾਪ ਹੈ। ਭਾਵ ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਬਾਣੀ ਭਾਵੇਂ ਪਹਿਲੇ ਪਾਤਸ਼ਾਹ, ਦੂਜੇ, ਤੀਜੇ, ਚੌਥੇ, ਪੰਜਵੇਂ, ਨੌਵੇਂ ਪਾਤਸ਼ਾਹ ਦੀ ਹੋਵੇ, ਪਰ ਮੋਹਰ ਨਾਨਕ ਦੀ ਹੋਵੇਗੀ। ਪਰ ਜਿੱਥੇ ਨਾਨਕ ਦੇ ਕੱਕੇ ਨੂੰ ਔਂਕੜ ਲੱਗ ਜਾਏਗਾ, ਉਹ ਨਾਨਕ ਜੀ ਆਪਣੇ ਲਈ ਵਰਤ ਰਹੇ। ਤੁਸੀਂ ਪ੍ਰਮਾਣ ਦੇ ਤੌਰ ਤੇ ਵੇਖਣਾ ਸਮਝਣਾ ਹੋਵੇ ਤੇ ਜਪਜੀ ਸਾਹਿਬ ਦਾ ਪਾਠ ਧਿਆਨ ਨਾਲ ਕਰਿਓ। ਉਹਦੇ ਵਿੱਚ ਦੋ ਵਾਰੀ ਨਾਨਕ ਕੱਕੇ ਨੂੰ ਔਂਕੜ ਵਾਲਾ ਆਉਂਦਾ। ਨਾਨਕ ਨੀਚ ਕਹਿ ਵਿਚਾਰ, ਨਾਨਕ ਕਿਆ ਵਿਚਾਰ। ਬਾਕੀ ਸਭ ਜਗ੍ਹਾ ਨਾਨਕ ਕੱਕਾ ਮੁਕਤਾ ਹੈ, ਤੇ ਜਿੱਥੇ ਨਾਨਕ ਦੇ ਕੱਕੇ ਨੂੰ ਸਿਆਰੀ ਲੱਗੀ ਹੋਵੇ, ਉਹਦਾ ਮਤਲਬ ਹੈ ਨਾਨਕ ਦੁਆਰਾ ਇਹ ਕੰਮ ਹੋਇਆ। ਤੇ ਤੀਜਾ ਰੂਪ ਜੋ ਨਾਨਕ ਕੱਕਾ ਮੁਕਤਾ ਵੀ ਹੁੰਦਾ ਹੈ, ਪਰ ਨਾਲ ਕਾ ਕੇ ਕੀ ਕੋ ਕਹਿ ਆ ਜਾਂਦਾ। ਨਾਨਕ ਕਹਿ ਘਰ ਕੇਵਲ ਨਾਮ, ਨਾਨਕ ਕੀ ਅਰਦਾਸ ਪਿਆਰੇ, ਨਾਨਕ ਕੋ ਪ੍ਰਭ ਦਾਨ ਦੀਜੈ, ਨਾਨਕ ਕਾ ਪ੍ਰਭੇ ਅੰਤਰ ਜਾਮੀ। ਉਹਦਾ ਪਾਠ ਕਰਨ ਦਾ ਨਿਯਮ ਇਹ ਹੈ ਕਿ ਨਾਨਕ ਤੇ ਰੁਕਣਾ ਨਹੀਂ। ਜਿਹੜਾ ਨਾਲ ਅੱਖਰ ਸੰਬੰਧ ਕੀ ਆਇਆ, ਪ੍ਰਪੋਜੀਸ਼ਨ ਹੈ ਕਾ ਕੇ ਕੀ ਕਹੋ, ਉਹਨੂੰ ਨਾਲ ਜੋੜ ਕੇ ਪੜ੍ਹਨਾ। ਇੱਥੇ ਜਿਹੜਾ ਨਾਨਕ ਹੈ ਕੱਕਾ ਮੁਕਤਾ ਹੈ, ਇਹਦਾ ਮਤਲਬ ਨਾਨਕ ਜੀ ਫਰਮਾਉਂਦੇ ਹਨ ਜੇ ਜੀਵਨ ਦੇ ਅੰਦਰ ਖਰਾਪਨ ਹੋਵੇ, ਰੁਪਾ ਹੋਵੇ, ਚਾਂਦੀ ਵਰਗੀ ਤਣਕਾਰ ਹੋਵੇ, ਕਹਿੰਦੇ ਫਿਰ ਇੱਕ ਦੋ ਚਾਰ ਨਹੀਂ, ਸਾਰੀ ਦੁਨੀਆ ਹੀ ਉਸ ਨੂੰ ਖਰਾ ਖਰਾ ਆਖਦੀ ਹੈ। ਹੁਣ ਤੁਸੀਂ ਥੋੜੀ ਜਿਹੀ ਖੇਚਲ ਕਰਿਓ। ਮੈਂ ਪਿਛਲੀ ਵਾਰੀ ਵੀ ਬੇਨਤੀ ਕੀਤੀ ਸੀ, ਗੁਰਦਾਸਪੁਰ ਦੇ ਸਿੰਘਾਂ ਨੇ ਕਿਹਾ ਜੀ ਤੁਸੀਂ ਪੜ੍ਹਾਇਆ ਨਾ ਕਰੋ। ਮੈਂ ਕਿਹਾ ਜੀ ਮੈਨੂੰ ਪੜ੍ਹਾਉਣ ਨਾਲ ਇਕਾਗਰਤਾ ਮਿਲਦੀ ਹੈ। ਜਿਹੜਾ ਸਬਕ ਪੜ੍ਹ ਲਵੇ ਨਾ ਵਿਦਿਆਰਥੀ, ਉਹਨੂੰ ਫਿਰ ਯਾਦ ਵੀ ਹੋ ਜਾਂਦਾ। ਇਸ ਲਈ ਮੈਂ ਖੇਚਲ ਦਿੰਦਾ ਹਾਂ, ਨਾਨਕ ਜੇ ਵਿੱਚ ਰੁਪਾ ਹੋਏ, ਨਾਨਕ ਜੇ ਵਿੱਚ ਰੁਪਾ ਹੋਏ। ਇਹਨੂੰ ਰੁਪਾ ਹੀ ਪੜ੍ਹਨਾ। ਰੁਪਾ ਦਾ ਮਤਲਬ ਹੈ ਚਾਂਦੀ, ਚਾਂਦੀ ਦਾ ਮਤਲਬ ਹੈ ਖਰਾਪਨ, ਚਾਂਦੀ ਦਾ ਮਤਲਬ ਹੈ ਠਣਕਾਰ। ਜਿਸ ਮਨੁੱਖ ਦੇ ਜੀਵਨ ਵਿੱਚ ਖਰਾਪਨ ਹੈ, ਖਰਾ ਖਰਾ ਆਖੇ ਸਭ ਕੋਏ, ਖਰਾ ਖਰਾ ਆਖੇ ਸਭ ਕੋਏ, ਇਸੇ ਲਈ ਗੁਰੂ ਪਾਤਸ਼ਾਹ ਨੇ ਸਾਨੂੰ ਉਹ ਜੀਵਨ ਜਾਚ ਸਿਖਾਈ ਹੈ। ਜਿਸ ਜੀਵਨ ਜਾਚ ਨੂੰ ਅਪਣਾ ਕੇ, ਹਿੰਦੂ, ਮੁਸਲਮਾਨ ਜਾਂ ਕਿਸੇ ਦੀ ਗੱਲ ਨਹੀਂ, ਹਰ ਮਨੁੱਖ ਕਹੇਗਾ ਕਿ ਬੰਦਾ ਖਰਾ। ਗੁਰੂ ਕਾ ਸਿੱਖ ਜਿੱਥੇ ਵੀ ਰਹਿੰਦਾ ਹੈ ਨਾ, ਜੇ ਉਹਦੇ ਜੀਵਨ ਵਿੱਚ ਖਰਾਪਨ ਹੈ ਤੇ ਉਸ ਦੇ ਆਂਢ ਗੁਆਂਢ, ਅੜੋਸ ਪੜੋਸ ਵਾਲੇ ਸਭ ਕਹਿਣਗੇ ਖਰਾ। ਸਮਾਂ ਘੱਟ ਜਾਂਦਾ, ਗੱਲ ਬਹੁਤ ਬਰੀਕੀ ਵਾਲੀ ਤੇ ਕੀਮਤੀ ਹੁੰਦੀ। ਤੇ ਜਿਹੜੇ ਸੱਜਣ ਆਪਣੇ ਆਪਣੇ ਸੁਝਾਅ ਦਿੰਦੇ ਨੇ, ਮੈਂ ਉਹਨਾਂ ਨੂੰ ਬੜੀ ਨਿਮਰਤਾ ਨਾਲ ਬੇਨਤੀ ਕਰਾਂਗਾ, ਉਹ ਸੁਝਾਅ ਮੇਰੇ ਤੇ ਘੱਟ ਠੋਸਿਆ ਕਰੋ। ਮੇਰੀ ਜ਼ਿੰਮੇਦਾਰੀ ਹੈ ਕਿ ਮੈਂ ਗੁਰੂ ਕੇ ਪਾਵਨ ਹੁਕਮ ਦੀ ਵਿਚਾਰ ਕਰਨੀ। ਸੁਝਾਅ ਤੁਹਾਡੇ ਚੰਗੇ ਹੁੰਦੇ ਨੇ, ਪਰ ਜੇ ਮੈਂ ਧਿਆਨ ਉੱਧਰ ਦੇ ਲਵਾਂ ਤੇ ਫਿਰ ਇੱਧਰੋਂ ਮੈਂ ਗੁਰੂ ਦਾ ਚੋਰ ਬਣ ਜਾਵਾਂਗਾ। ਕਿਰਪਾ ਕਰਿਆ ਕਰੋ, ਕੋਈ ਸੁਝਾਅ ਮੇਰੇ ਤੇ ਐਸਾ ਲੱਦਣ ਦਾ ਯਤਨ ਨਾ ਕਰੋ। ਪਰ ਜੀਵਨ ਜਾਚ ਸਿੱਖ ਕੇ ਜਾਈਏ ਤੇ ਸਾਡਾ ਜੀਵਨ ਵਧੀਆ ਬਣ ਜਾਏ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਇੱਕ ਮੈਗਜ਼ੀਨ ਛਪਦਾ, ਉਸ ਮੈਗਜ਼ੀਨ ਦਾ ਨਾਮ ਹੈ ਸਾਡਾ ਵਿਰਸਾ ਸਾਡਾ ਗੌਰਵ। ਮੈਂ ਉਹਨੂੰ ਬੜੇ ਧਿਆਨ ਨਾਲ ਪੜ੍ਹਦਾ, ਛੋਟੇ ਛੋਟੇ ਜਿਹੜੇ ਟੋਟਕੇ ਹੁੰਦੇ ਨੇ ਛੇਤੀ ਪੜ੍ਹਦਾ। ਪਿਛਲੇ ਤੋਂ ਪਿਛਲੇ ਮਹੀਨੇ ਇੱਕ ਮੈਗਜ਼ੀਨ 'ਚ ਆਇਆ, ਸਰਦਾਰ ਜੀ ਆਪ ਬਹੁਤ ਅੱਛੇ ਹੈ, ਇਹ ਲਿਖ ਕੇ ਥੱਲੇ ਕੁਝ ਲਿਖਿਆ ਸੀ। ਲਿਖਣ ਵਾਲਾ ਕਹਿੰਦਾ ਮੈਂ ਇੱਕ ਫੌਜੀ ਅਫਸਰ ਸਾਂ ਤੇ ਫੌਜ ਦੇ ਕੰਮ ਮੈਂ ਪੂਨੇ ਗਿਆ, ਮੈਂ ਰੈਸਟ ਹਾਊਸ ਵਿੱਚ ਠਹਿਰਿਆ। ਮੇਰੇ ਕਮਰੇ ਦੀ ਸਫਾਈ ਕਰਨ ਵਾਲਾ ਇੱਕ ਨੌਜਵਾਨ ਸੇਵਾਦਾਰ ਆਇਆ, ਉਹਨੇ ਪੋਚਾ ਵੀ ਫੇਰਿਆ, ਫਿਰ ਉਹਨੇ ਪਾਣੀ 'ਚ ਫਨੈਲ ਪਾ ਕੇ ਪੋਚਾ ਫੇਰਿਆ। ਇੱਕ ਦੋ ਵਾਰੀ ਆਉਣ ਕਰਕੇ ਮੈਂ ਉਹਨੂੰ ਆਖਿਆ ਬੇਟਾ ਤੇਰਾ ਨਾਮ ਕਿਆ ਹੈ, ਉਹਨੇ ਆਪਣਾ ਨਾਮ ਦੱਸ ਦਿੱਤਾ। ਅਗਲੇ ਦਿਨ ਫਿਰ ਆਇਆ, ਆਂਦਾ ਸਰਦਾਰ ਜੀ ਆਪ ਬਹੁਤ ਅੱਛੇ ਹੈ। ਸਰਦਾਰ ਜੀ ਕਹਿੰਦੇ ਮੈਂ ਸੋਚਿਆ ਵੀ ਇਹਨੂੰ ਕੋਈ ਕੰਮ ਹੋਵੇਗਾ, ਇਹ ਕਿਸੇ ਕੰਮ ਲਈ ਮੈਨੂੰ ਅੱਛਾ ਕਹਿ ਰਹੇ। ਮੈਂ ਉਹਨੂੰ ਪੁੱਛਿਆ ਬੇਟਾ ਤੇਰੀ ਤਨਖਾਹ ਕਿਤਨੀ ਹੈ, ਤੇਰੀ ਨੌਕਰੀ ਕੀ ਹੈ? ਕਹਿੰਦਾ ਜੀ ਬਹੁਤ ਕੁਛ ਹੈ, ਬੜਾ ਅੱਛਾ ਹੈ। ਭਾਈ ਤੈਨੂੰ ਮੇਰੇ ਵਿੱਚ ਕੀ ਅੱਛਾਪਨ ਲੱਗਿਆ? ਕਹਿੰਦਾ ਸਰਦਾਰ ਜੀ ਮੇਰੇ ਬਚਪਨ ਮੇਂ ਮਾਤਾ ਪਿਤਾ ਸੁਰਗਵਾਸ ਹੋ ਗਏ, ਮੈਨੂੰ ਅੱਜ ਤੱਕ ਕਿਸੇ ਨੇ ਦੁਨੀਆ ਵਿੱਚ ਬੇਟਾ ਹੀ ਨਹੀਂ ਕਿਹਾ, ਤੁਸੀਂ ਪਹਿਲੇ ਇਨਸਾਨ ਹੋ ਜਿਨ੍ਹਾਂ ਨੇ ਮੈਨੂੰ ਬੇਟਾ ਕਹਿ ਕੇ ਪੁਕਾਰਿਆ, ਇਸ ਲਈ ਮੈਨੂੰ ਤੁਸੀਂ ਬਹੁਤ ਅੱਛੇ ਲੱਗਦੇ। ਵੇਖੋ ਗੁਰੂ ਨੇ ਕੈਸੀ ਜੀਵਨ ਜਾਂਚ ਦੱਸੀ ਹੈ, ਜੇ ਅਸੀਂ ਸਾਰਿਆਂ ਨੂੰ ਮਿੱਠਾ ਕਰਕੇ ਬੋਲੀਏ, ਫਿੱਕਾ ਬੋਲਣਾ ਛੱਡ ਦਈਏ ਤੇ ਖਰੇ ਹੋ ਗਏ। ਹਰ ਕੋਈ ਖਰਾ ਕਹੇਗਾ। ਫਿਰ ਇੱਕ ਵਾਰੀ ਯਾਦ ਕਰ ਲਓ, ਨਾਨਕ ਜੇ ਵਿੱਚ ਰੁਪਾ ਹੋਏ, ਨਾਨਕ ਜੇ ਵਿੱਚ ਰੁਪਾ ਹੋਏ, ਖਰਾ ਖਰਾ ਆਖਿਆ ਸਭ ਕੋਏ, ਖਰਾ ਖਰਾ ਆਖਿਆ ਸਭ ਕੋਏ, ਮੈਂ ਆਪਣੇ ਨਿਯਮ ਮੁਤਾਬਕ ਰਹਾਉ ਦੀ ਪੰਕਤੀ ਤੇ ਇੰਨਾ ਕੁ ਸਮਾਂ ਜ਼ਰੂਰ ਲਾਉਣਾ। ਖਿਮਾ ਕਰਿਓ, ਜੇ ਤੁਹਾਨੂੰ ਇਹ ਗੱਲ ਸਮਝ ਵਿੱਚ ਆ ਗਈ, ਆਓ ਹੁਣ ਆਪਾਂ ਆਰੰਭ ਵੱਲ ਆਉਂਦੇ ਹਾਂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ, ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜੈ ਇਆਣਾ।
ਲਓ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜੀ ਸਾਡੀ ਕਾਇਆ ਹੈ, ਜਿਹਨੂੰ ਆਪਾਂ ਦੇਹ ਵੀ ਕਹਿੰਦੇ ਹਾਂ, ਸਰੀਰ ਵੀ ਕਹਿੰਦੇ ਹਾਂ, ਪੁਲਿੰਗ ਰੂਪ ਜਿਹਨੂੰ ਤਨ ਵੀ ਕਹਿ ਦਿੰਦੇ ਹਾਂ, ਕਹਿੰਦੇ ਤਾਂ ਕਾਗਜ਼ ਹੈ, ਕਾਇਆ ਕਾਗਜ਼। ਕਿਉਂਕਿ ਗੁਰਬਾਣੀ ਵਿੱਚ ਕਈ ਵਾਰੀ ਔਖੀਆਂ ਗੱਲਾਂ ਸੌਖੀਆਂ ਕਰਕੇ ਸਮਝਾਉਣ ਲਈ ਇਹੋ ਜਿਹੇ ਪ੍ਰਮਾਣ ਦਿੱਤੇ ਜਾਂਦੇ ਨੇ ਕਿ ਬੰਦੇ ਨੂੰ ਛੇਤੀ ਸਮਝ ਆ ਜਾ। ਆਖਿਆ ਜਿਹੜੀ ਕਾਇਆ ਹੈ ਇਹ ਮਾਨੋ ਇੱਕ ਕਾਗਜ਼ ਹੈ, ਤੇ ਜਿਹੜਾ ਮਨ ਹੈ ਇਹ ਪਰਵਾਣਾ ਹੈ। ਹੁਣ ਮੈਂ ਪਰਵਾਣੇ ਦੀ ਖੋਜ ਕੀਤੀ। ਪਰਵਾਣਾ ਅੱਖਰ ਗੁਰਬਾਣੀ ਚ ਬਹੁਤ ਵਾਰੀ ਆਇਆ। ਇੱਕ ਤਾਂ ਪਰਵਾਣਾ ਦਾ ਮਤਲਬ ਹੁੰਦਾ ਜਿਹੜਾ ਕੋਈ ਹੁਕਮਨਾਮਾ ਆਵੇ ਨਾ, ਆਦੇਸ਼ ਪੱਤਰ, ਉਹਨੂੰ ਵੀ ਪਰਵਾਣਾ ਕਹਿੰਦੇ ਨੇ। ਪਰਵਾਨ ਉਸ ਵੱਟੇ ਨੂੰ ਵੀ ਕਹਿੰਦੇ ਜਿਹਦੇ ਨਾਲ ਤੋਲਿਆ ਜਾਏ, ਪਤ ਪਰਵਾਣਾ ਪਿੱਛੇ ਪਾਈਐ ਤਾਂ ਤੋਲਿਆ ਜਾਪੈ, ਨਾਨ ਤਾਂ ਨਾਨ ਤੋਲਿਆ ਜਾਪੈ। ਇਸੇ ਤਰ੍ਹਾਂ ਪਰਵਾਣਾ ਪੜ੍ਹੇ ਲਿਖੇ ਵਿਦਵਾਨ ਨੂੰ ਵੀ ਕਹਿੰਦੇ ਨੇ। ਹੋਵੇ ਪਰਵਾਣਾ ਕਰੇ ਧੰਗਾਣਾ, ਕੱਲ ਕਲਕੇ ਲੱਖਣੇ ਹੀ। ਕਈ ਲੋਕ ਆਪਣੇ ਪੜ੍ਹੇ ਹੋਣ ਦੇ ਮਾਣ ਨਾਲ, ਡਿਗਰੀਆਂ ਦੇ ਮਾਣ ਨਾਲ ਧੱਕੜਬਾਜ਼ੀ ਕਰੀ ਜਾਂਦੇ ਨੇ, ਠੋਸੀ ਜਾਂਦੇ ਨੇ, ਐਸਾ ਵੀ ਬਹੁਤ ਕੁਝ। ਹੁਣ ਪਰਵਾਣਾ ਅੱਖਰ ਜਿਹੜਾ ਇਹਦੇ ਕਿੰਨੇ ਰੂਪ ਹੋ ਗਏ। ਤੋ ਇੱਥੇ ਮਹਾਰਾਜ ਕਹਿੰਦੇ ਨੇ ਕਾਇਆ ਕਾਗਜ਼ ਮਨ ਪਰਵਾਣਾ। ਇਹ ਜਿਹੜਾ ਸਾਡਾ ਮਨ ਹੈ ਇਹ ਮਾਨੋ ਪਰਵਾਣਾ ਹੈ। ਪਰਵਾਣੇ ਦਾ ਮਤਲਬ ਵਾਹਿਗੁਰੂ ਅਕਾਲ ਪੁਰਖ ਜੀ ਵੱਲੋਂ ਇਹਨੂੰ ਕੋਈ ਸੰਸਕਾਰ ਦੇ ਕੇ ਬਣਾਇਆ ਗਿਆ। ਕਿਉਂਕਿ ਜਿਹੜਾ ਮਨ ਅੱਖਰ ਹੈ ਇਹ ਸਾਰਿਆਂ ਨਾਲ ਵਰਤਦਾ ਹੈ, ਸਾਡੇ ਸਾਰਿਆਂ ਕੋਲ ਮਨ ਹੈ। ਔਰ ਮਨ ਵੱਲ ਕੋਈ ਧਿਆਨ ਘੱਟ ਹੀ ਦਿੰਦਾ ਹੈ, ਬਹੁਤੇ ਤਨ ਦਾ ਹੀ ਧਿਆਨ ਦੇ ਰਹੇ। ਤਨ ਸੋਹਣੇ ਕੱਪੜੇ ਪਾਈਏ, ਸੋਹਣੀਆਂ ਖੁਸ਼ਬੂਆਂ ਲਾਈਏ, ਮੇਕਅਪ ਕਰੀਏ, ਬਸ ਇਸੇ 'ਤੇ ਟਾਈਮ ਲੱਗੀ ਜਾਂਦਾ। ਪਰ ਗੁਰੂ ਅਮਰਦਾਸ ਜੀ ਦਾ ਵਚਨ ਹੈ, ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ, ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ, ਇਸ ਇਹ ਜਿਹੜਾ ਮਨ ਹੈ ਇਹ ਮਾਨੋ ਖਿਆਲਾਂ ਦਾ ਮਜਮੂਆ ਹੈ, ਇਹਦੇ ਵਿੱਚ ਸੰਸਕਾਰ ਭਰੇ ਪਏ ਨੇ। ਔਰ ਉਹ ਜਿਹੜੇ ਸੰਸਕਾਰ ਨੇ ਉਹ ਸਾਨੂੰ ਭਜਾਈ ਫਿਰਦੇ ਨੇ। ਅਕਸਰ ਸ਼ਿਕਾਇਤ ਆਉਂਦੀ ਹੈ ਜੀ ਨਿਤਨੇਮ ਕਰੀਦਾ, ਪਾਠ ਕਰੀਦਾ, ਐਸੇ ਐਸੇ ਖਿਆਲ ਆਉਂਦੇ ਨੇ ਜਿਨ੍ਹਾਂ ਦਾ ਚਿੱਤ ਚੇਤਾ ਵੀ ਨਹੀਂ ਆਉਂਦਾ। ਭਗਤ ਕਬੀਰ ਜੀ ਵਰਗੇ ਮਹਾਂਪੁਰਖ ਨੇ ਕਿਹਾ, ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉ ਕਹਿ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤਤ ਕਾ ਜੀਓ। ਇਹ ਮਨ ਲੇ ਜੋ ਉਨ ਮਨ ਰਹਿ, ਤੋ ਤੀਨ ਲੋਕ ਕੀ ਬਾਤੈਂ ਕਹਿ। ਇਸੇ ਲਈ ਗੁਰਬਾਣੀ ਦਾ ਬਹੁਤਾ ਉਪਦੇਸ਼ ਜਿਹੜਾ ਮਨ ਪ੍ਰਥਾ ਹੈ, ਜਿਹੜੇ ਤੁਹਾਡੇ ਵਿੱਚੋਂ ਨਿਤਨੇਮ ਕਰਕੇ ਆਏ ਨੇ ਉਹਨਾਂ ਨੂੰ ਯਾਦ ਹੋਵੇਗਾ। ਆਨੰਦ ਸਾਹਿਬ ਦੀ ਬਾਣੀ ਵਿੱਚ ਫਰਮਾਇਆ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਤੇ ਨਾਲ ਹੀ ਅਗਲੀ ਪੌੜੀ ਚ ਆਖਿਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚਲੈ ਨਾਹੀ ਤੇਰੇ ਨਾਲੇ। ਗੱਲ ਕੀ, ਸਾਰੀ ਖੇਡ ਮਨ ਦੇ ਨਾਲ। ਮਨ ਹੀ ਜੁੜ ਗਿਆ, ਦੇਵਤਾ ਬਣ ਗਿਆ। ਮਨ ਤੁਰ ਪਿਆ ਸ਼ਰਾਬਾਂ ਪੀਣ ਤੇ ਭੈੜੇ ਕੰਮ ਕਰਨ ਤੇ ਰਾਕਸ਼ਸ ਬਣ ਗਿਆ। ਗੱਲ ਸਾਰੀ ਮਨ ਦੀ ਹੈ। ਆਖਿਆ ਕਾਇਆ ਕਾਗਰ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜੈ ਇਆਣਾ। ਹੁਣ ਦੇਖੋ ਉੱਥੇ ਲਿਖਿਆ ਪੜੈ ਹੈ, ਪਰ ਭਾਈ ਸਾਹਿਬ ਨੂੰ ਪਤਾ ਹੈ ਵੀ ਇਹ ਪੜੈ ਦਾ ਤੇ ਕੋਈ ਇੱਥੇ ਅਰਥ ਹੀ ਨਹੀਂ, ਇਹ ਹੈ ਪੜੈ। ਰਾੜੇ ਨੂੰ ਥੋੜਾ ਭਾਰਾ ਕਰਕੇ ਬੋਲਣਾ ਪਵੇ। ਜਿਹੜੇ ਸਿਰ ਤੇ ਲਿਖੇ ਹੋਏ ਲੇਖ ਨੇ, ਜਿਹਨਾਂ ਲੇਖਾਂ ਕਰਕੇ ਸਾਨੂੰ ਇਹ ਸਰੀਰ ਮਿਲ ਗਿਆ, ਸਾਨੂੰ ਇਹ ਜੀਵਨ ਮਿਲ ਗਿਆ, ਉਹਨਾਂ ਨੂੰ ਕਦੇ ਪੜ੍ਹਨ ਦਾ ਧਿਆਨ ਨਹੀਂ ਕਰਦਾ, ਵਿਚਾਰਦਾ ਨਹੀਂ ਵੀ ਮੇਰੇ ਕਿੰਨੇ ਉੱਤਮ ਕਰਮ ਨੇ ਮੈਨੂੰ ਮਨੁੱਖਾਂ ਦੇ ਹੀ ਮਿਲ ਗਈ, ਮੇਰੇ ਕਿੰਨੇ ਉੱਤਮ ਕਰਮ ਨੇ ਮੈਨੂੰ ਗੁਰੂ ਕੇ ਸਿੱਖਾਂ ਦੇ ਘਰ ਜਨਮ ਮਿਲ ਗਿਆ। ਇੱਧਰ ਧਿਆਨ ਹੀ ਨਹੀਂ ਦਿੰਦਾ, ਭੈੜੇ ਭੈੜੇ ਕੰਮ ਕਰਨ ਵਿੱਚ ਲੱਗਾ ਹੋਇਆ। ਪਾਤਸ਼ਾਹ ਕਹਿੰਦੇ ਨੇ ਇਹ ਮੇਰੀ ਕਮਜ਼ੋਰੀ ਹੈ, ਇਹ ਮਨੁੱਖ ਦੀ ਕਮਜ਼ੋਰੀ ਹੈ। ਕਾਇਆ ਕਾਗਦ ਮਨ ਪਰਵਾਣਾ, ਕਾਇਆ ਕਾਗਦ ਮਨ ਪਰਵਾਣਾ। ਸਿਰ ਕੇ ਲੇਖ ਨ ਪੜੈ ਇਆਣਾ, ਸਿਰ ਕੇ ਲੇਖ ਨ ਪੜੈ ਇਆਣਾ। ਹੁਣ ਪਾਤਸ਼ਾਹ ਕਹਿੰਦੇ ਨੇ ਦਰਗਾਹ ਘੜੀਆ ਤੀਨੇ ਲੇਖ। ਆਮ ਪਾਠੀ ਦਰਗਾਹ ਬੋਲਦੇ ਨੇ ਖਿਮਾ ਕਰਨ, ਪਰ ਇਹ ਚਾਰੇ ਅੱਖਰ ਮੁਕਤੇ ਹਨ, ਦੱਦਾ ਰਾਰਾ ਗੱਗਾ ਹਾਹਾ। ਇਹ ਜਿਸ ਭਾਸ਼ਾ ਵਿੱਚੋਂ ਸ਼ਬਦ ਆਇਆ ਉੱਥੋਂ ਅਸੀਂ ਖੋਜ ਕੀਤੀ ਹੈ, ਉਹ ਇਹਨੂੰ ਦਰਗਾਹ ਕਹਿੰਦੇ ਨੇ, ਦਰਗਾਹ ਨਹੀਂ ਕਹਿੰਦੇ। ਪਰ ਹਾਂ, ਜੇ ਦਰਗਾਹ ਦੇ ਹਾਏ ਨੂੰ ਸਿਹਾਰੀ ਲੱਗ ਜਾਏ ਤੇ ਉਹਦਾ ਮਤਲਬ ਹੈ ਦਰਗਾਹ ਵਿੱਚ। ਇਹ ਹੈ ਦਰਗਾਹ ਘੜੀਆ ਤੀਨੇ ਲੇਖ, ਉਸ ਪਰਮਾਤਮਾ ਦੀ ਦਰਗਾਹ ਵਿੱਚ ਘੜੀਆਂ ਘੜੇ ਜਾਂਦੇ ਹਨ, ਤੀਨੇ ਲੇਖ। ਤੀਨੇ ਲੇਖ ਕਿਹੜੇ? ਇਹ ਰਜੋ ਤਮੋ ਸਤੋ, ਮਾਇਆ ਦੇ ਤਿੰਨ ਗੁਣ ਹਨ। ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਜੀਵ ਵਿਚਰਦਾ ਹੈ। ਇਹੋ ਹੀ ਕਦੇ ਬੜਾ ਤਿਆਗੀ ਬਣ ਜਾਂਦਾ ਹੈ, ਕਦੇ ਬੜਾ ਕ੍ਰੋਧੀ ਬਣ ਜਾਂਦਾ ਹੈ, ਕਦੇ ਬੜਾ ਸਤਵਾਦੀ ਬਣ ਜਾਂਦਾ ਹੈ, ਕਦੇ ਦਾਨੀ ਬਣ ਜਾਂਦਾ ਹੈ, ਕਦੇ। ਦਰਗਾਹ ਘੜੀਆ ਤੀਨੇ ਲੇਖ, ਬਈ ਪਰਮੇਸ਼ਵਰ ਨੇ ਇਹ ਸੰਸਾਰ ਤ੍ਰਿਗੁਣੀ ਮਾਇਆ ਦੇ ਅਧੀਨ ਕੀਤਾ ਹੈ, ਔਰ ਇਹਨਾਂ ਤਿੰਨਾਂ ਗੁਣਾਂ ਵਿੱਚ ਅਸੀਂ ਸਾਰੇ ਫਸੇ ਹੋਏ। ਕਈ ਤੇ ਐਸੇ ਗੁਰਮੁਖ ਪਿਆਰੇ ਨੇ ਜਿਹੜੇ ਕੁਝ ਦਾਨ ਕਰਨਗੇ ਤੇ ਚੁੱਪ ਚਪੀਤੇ, ਕਹਿੰਦੇ ਕਿਸੇ ਨੂੰ ਪਤਾ ਨਾ ਲੱਗੇ। ਤੇ ਕਈ ਇਹੋ ਜਿਹੇ ਵੀ ਹੈਗੇ ਨੇ ਜੇ ਪੈਸੇ ਦਿੱਤੇ ਨੇ ਤੇ ਸਾਡਾ ਫਿਰ ਜਕਾਰਾ ਵੀ ਨਹੀਂ ਬੁਲਾਇਆ ਗਿਆ। ਇਹ ਰਜੋ ਬਿਰਤੀ ਹੈ। ਸਤੋ ਬਿਰਤੀ ਵੀ ਕਿਸੇ ਨੂੰ ਪਤਾ ਹੀ ਨਾ ਲੱਗੇ ਸੀ ਦਿੱਤਾ ਕੀ ਹੈ। ਤੇ ਤਮੋ ਬਿਰਤੀ ਇਹ ਹੈ ਵੀ ਕਈ ਵਾਰੀ ਅਸੀਂ ਸੇਵਾ ਕਰਦੇ ਹਾਂ ਤੇ ਜੇ ਸਾਡਾ ਕੋਈ ਜਕਾਰਾ ਨਾ ਬੁਲਾਵੇ, ਨਾਮ ਨਾ ਲਵੇ ਤੇ ਅਸੀਂ ਲੜ ਵੀ ਪੈਂਦੇ ਹਾਂ, ਲਓ ਜੀ ਸਾਨੂੰ ਸਿਉ ਪਾਈ ਨਹੀਂ ਦਿੱਤਾ ਹੈਗਾ। ਇਹਨਾਂ ਤਿੰਨਾਂ ਗੁਣਾਂ ਵਿੱਚ ਹੀ ਅਸੀਂ ਫਸੇ ਹੋਏ। ਕਹਿੰਦੇ ਨੇ ਵਾਹਿਗੁਰੂ ਦੀ ਦਰਗਾਹ ਵਿੱਚ ਇਹਨਾਂ ਤਿੰਨਾਂ ਹੀ ਲੇਖਾਂ ਗੁਣਾਂ ਤੇ ਫੈਸਲਾ ਹੁੰਦਾ ਵੀ ਇਹ ਬੰਦਾ ਕੀ ਕਰ ਰਿਹਾ, ਇਹ ਬੰਦਾ ਕਿਸ ਤਰ੍ਹਾਂ ਵਿਚਰ ਰਿਹਾ। ਪਰ ਫਿਰ ਪਾਤਸ਼ਾਹ ਕਹਿੰਦੇ ਖੋਟਾ ਕੰਮ ਨਾ ਆਵੇ ਵੇਖ। ਹੇ ਭਾਈ, ਵਿਚਾਰ ਕਰਨ ਦੀ ਗੱਲ ਇਹ ਹੈ, ਖੋਟਾ ਜਿਹੜਾ ਸਿੱਕਾ ਹੈ ਉਹ ਕਿਸੇ ਕੰਮ ਨਹੀਂ ਆਵੇ। ਜਿਹੜਾ ਬੰਦਾ ਜੀਵਨ ਵਿੱਚ ਖੋਟੇ ਕੰਮ ਕਰਦਾ ਉਹ ਕਿਸੇ ਕੰਮ ਨਹੀਂ ਆਵੇ। ਇਸੇ ਬਾਣੀ 'ਚ ਲਿਖਿਆ ਚੋਰ ਸਲਾਹੇ ਚੀਤ ਨਾ ਬੀਜੈ, ਚੋਰ ਸਵਾਲਿਓ ਚੋਰ ਸਿਆਣਾ, ਖੋਟੇ ਕਾਮੁਲ ਏਕ ਦੁਗਾਣਾ, ਜੇ ਸਾਥ ਰੱਖੀਐ ਦੀਜਾ ਰਲਾਏ, ਜਾਂ ਪਰਖੀਐ ਖੋਟਾ ਹੋਏ ਜਾਏ। ਗੱਲ ਤਾਂ ਇਹ ਹੈ ਕਿ ਅਸੀਂ ਖਰੇ ਬਣਨੇ, ਜੇ ਤੇ ਖਰੇ ਬਣਾਂਗੇ, ਸਾਰੀ ਗੁਰਬਾਣੀ ਦੀ ਸਿੱਖਿਆ ਇਹੋ ਹੀ ਵੀ ਖਰੇ ਬਣੋ, ਖਰੇ ਬਣੋ। ਨਾ ਵੇਖੋ ਤੁਸੀਂ ਕਿ ਸਾਡੇ ਨਾਮ ਦਾ ਕੋਈ ਜਕਾਰਾ ਬੁਲਾਉਂਦਾ ਕਿ ਨਹੀਂ, ਨਾ ਵੇਖੋ ਸਾਨੂੰ ਕਿਸੇ ਸਿਰੋਂ ਪਾਉ ਦਿੱਤਾ ਕਿ ਨਹੀਂ, ਨਾ ਨਾ। ਗੁਰੂ ਨੇ ਤੇ ਉਹ ਜੀਵਨ ਦਾਤ ਦੱਸੀ ਹੈ, ਮਾਘ ਮਜਨ ਸੰਗ ਸਾਧੂਆਂ, ਤੂੜੀ ਕਰੀ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ। ਕੋਈ ਸਿਰਫ ਬਾਹਮਣਾਂ ਨੂੰ ਦਾਨ ਨਹੀਂ ਕਰਨਾ, ਸਿਰਫ ਕਿਸੇ ਖਾਸ ਫਿਰਕੇ ਨੂੰ ਦਾਨ ਨਹੀਂ ਕਰਨਾ, ਸਭਨਾ ਨੂੰ ਕਰ ਦਾਨ। ਹਰ ਪ੍ਰਾਣੀ ਮਾਤਰ ਨੂੰ ਪਰਮੇਸ਼ਵਰ ਦੇ ਨਾਮ ਜਪਣ ਦੀ ਪ੍ਰੇਰਨਾ ਕਰਨੀ। ਫਿਰ ਐਸਾ ਜਿਹੜਾ ਦਾਨ ਹੈ, ਐਸਾ ਜਿਹੜਾ ਇਸ਼ਨਾਨ ਹੈ, ਉਹ ਕੀ ਕਰੇਗਾ? ਮਾਘ ਮਜਨ ਸੰਗ ਸਾਧੂਆਂ, ਧੂੜੀ ਕਰੀ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ, ਕਾਮ ਕਰੋਧ ਨ ਮੋਈਐ, ਬਿਨਸੈ ਲੋਭ ਸਵਾਨ। ਜੇ ਇਹ ਸਾਰੀ ਕੁਝ ਸਾਨੂੰ ਜੀਵਨ ਜਾਚ ਆ ਗਈ, ਫਿਰ ਗੁਰੂ ਪਾਤਸ਼ਾਹ ਗਰੰਟੀ ਨਾਲ ਕਹਿੰਦੇ, ਸੱਚੇ ਮਾਰਗ ਚੱਲਦੇ ਆ, ਸੱਚੇ ਮਾਰਗ ਚੱਲਦੇ ਆ। ਉਸਤਤ ਕਰੇ ਜਹਾਨ, ਉਸਤਤ ਕਰੇ ਜਹਾਨ, ਫਿਰ ਪਾਤਸ਼ਾਹ ਸਾਨੂੰ ਯਾਦ ਦਵਾਉਂਦੇ ਨੇ ਬਈ ਜੇ ਤੇ ਤੁਹਾਡੇ ਜੀਵਨ ਵਿੱਚ ਹੈ ਖਰਾਪਨ, ਹੁਣ ਅਸੀਂ ਕੀ ਕਰ ਰਹੇ ਹਾਂ? ਮੈਂ ਸਵੇਰੇ ਕਈ ਵਾਰੀ ਪਰਿਕਰਮਾ ਵੀ ਦੇਖਿਆ, ਮੱਥਾ ਟੇਕਣ ਜਾ ਰਹੇ ਨੇ, ਨਾਲੇ ਗੁਟਕਾ ਫੜਿਆ ਹੋਇਆ। ਇਹ ਨਹੀਂ ਕਿ ਜੋ ਕੀਰਤਨ ਹੋ ਰਿਹਾ ਅੰਦਰੋਂ, ਭਾਈ ਸਾਹਿਬ ਪੜ੍ਹ ਰਹੇ ਸਨ, ਭਾਈ ਲਖਵਿੰਦਰ ਸਿੰਘ ਜੀ, ਸੋ ਹਰ ਹਰ ਤੁਮ ਸਦ ਹੀ ਜਾਪੋ, ਐਸਾ ਪਰਮਾਤਮਾ ਜਪੋ, ਪੂਤਾ ਮਾਤਾ ਕੀ ਆਸੀਸ। ਉੱਧਰ ਧਿਆਨ ਕੋਈ ਨਹੀਂ ਹੈ ਬਈ ਉੱਥੇ ਕੀ ਪੜਿਆ ਜਾ ਰਿਹਾ, ਆਪਣਾ ਗੁਟਕਾ ਵੇਖੀ ਜਾਂਦਾ। ਮੈਂ ਹੈਰਾਨ ਹਾਂ ਕਿ ਪਤਾ ਨਹੀਂ ਕੈਸੀ ਪ੍ਰਥਾ ਚੱਲ ਗਈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਬਹਿ ਕੇ ਵੀ ਕੀਰਤਨ ਨਹੀਂ ਸੁਣਦੇ। ਮੇਰੇ ਨੇੜੇ ਇੱਕ ਨੌਜਵਾਨ ਬੈਠਾ, ਉਹਨੇ ਆਪਣਾ ਮੋਬਾਈਲ ਖੋਲਿਆ ਹੋਇਆ, ਉਹ ਚੋਪੀ ਪੜ੍ਹੀ ਜਾ ਰਿਹਾ। ਮੈਂ ਕਿਹਾ ਬੇਟਾ ਇੱਥੇ ਕੀਰਤਨ ਸੁਣ, ਇਹ ਚੋਪੀ ਬਾਹਰ ਜਾ ਕੇ ਪੜ੍ਹ ਲਈ, ਜੋ ਇੱਥੇ ਆਨੰਦ ਬਣਨਾ ਨਾ ਉਹ ਬਾਹਰ ਜਾ ਕੇ ਨਹੀਂ ਬਣਨਾ, ਇਸ ਲਈ ਕੀਰਤਨ ਸੁਣ। ਪਰ ਨਹੀਂ, ਪਤਾ ਨਹੀਂ ਕਿਸ ਨੇ ਸਾਡੇ ਕੰਨ 'ਚ ਫੂਕ ਮਾਰ ਦਿੱਤੀ ਵੀ ਇਹ ਵੀ ਕਰੋ, ਇਹ ਵੀ ਕਰੋ, ਇਹ ਵੀ ਕਰੋ, ਅਤੇ ਕਰਨਾ ਕੁਝ ਵੀ ਨਹੀਂ। ਪਾਤਸ਼ਾਹ ਸਾਨੂੰ ਜੀਵਨ ਜਾਚ ਦੱਸਦੇ ਨੇ, ਨਾਨਕ ਜੇ ਵਿੱਚ ਰੁਪਾ ਹੋਏ, ਨਾਨਕ ਜੇ ਵਿੱਚ ਰੁਪਾ ਹੋਏ, ਖਰਾ ਖਰਾ ਆਖੇ ਸਭ ਕੋਏ, ਖਰਾ ਖਰਾ ਆਖੇ ਸਭ ਕੋਏ,
ਰਹਾਉ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵ ਜੀਆ ਕਾਏ।
ਸਤਸੰਗ ਜੀ, ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੁਹਾਨੂੰ ਪਤਾ ਹੈ ਇੱਥੇ ਧਾਰਮਿਕ ਆਗੂ ਤਿੰਨ ਸਨ। ਇੱਕ ਤਾਂ ਸਨ ਕਾਜ਼ੀ, ਦੂਸਰੇ ਸਨ ਬ੍ਰਾਹਮਣ ਤੇ ਤੀਜੇ ਸਨ ਯੋਗੀ। ਇਹਨਾਂ ਤਿੰਨਾਂ ਦਾ ਬੋਲਬਾਲਾ ਸੀ। ਕਾਜ਼ੀ ਜਿਹੜਾ ਸੀ ਉਹਦੇ ਕੋਲ ਧਾਰਮਿਕ ਫਤਵੇ ਦੇਣ ਦੀ ਤਾਕਤ ਵੀ ਸੀ ਤੇ ਉਹ ਹਾਕਮ ਵੀ ਸੀ, ਕਿਉਂਕਿ ਹਾਕਮ ਜਮਾਤ ਨਾਲ ਉਹਦੀ ਗੰਢ ਧੁੱਪ ਸੀ। ਹਾਕਮ ਜਮਾਤ ਨੇ ਜੋ ਪਰਜਾ ਤੇ ਧੱਕਾ ਕਰਾਉਣਾ ਹੁੰਦਾ ਉਹ ਕਾਜ਼ੀ ਕੋਲੋਂ ਫਤਵਾ ਦਵਾ ਦਿੰਦੇ। ਸਾਰਾ ਇਤਿਹਾਸ ਪੜ੍ਹ ਕੇ ਵੇਖ ਲਓ, ਜਿੱਥੇ ਵੀ ਹਾਕਮ ਨੇ ਕੋਈ ਜ਼ੁਲਮ ਕਰਨਾ ਸੀ ਪਰਜਾ ਤੇ ਕਾਦੀ ਸਾਹਿਬ ਨੂੰ ਕਿਹਾ ਜੀ ਆਪਣੀ ਲਾਲ ਕਿਤਾਬ ਕੱਢੋ, ਉੱਥੇ ਕਿਤੇ ਲਿਖਿਆ ਹੋਇਆ, ਪਰ ਕਾਜ਼ੀ ਨੇ ਜੋ ਫੈਸਲਾ ਕਰ ਦੇਣਾ। ਇੱਥੇ ਹੀ ਬਸ ਨਹੀਂ, ਕਿਉਂਕਿ ਉਹਦੀ ਹਕੂਮਤ ਵੀ ਚੱਲਦੀ ਸੀ, ਜੇ ਕਿਸੇ ਨੇ ਰਿਸ਼ਵਤ ਦੇ ਦਿੱਤੀ ਤੇ ਝੂਠੇ ਨੂੰ ਸੱਚਾ ਬਣਾ ਤਾ, ਸੱਚੇ ਨੂੰ ਝੂਠਾ ਬਣਾ ਤਾ, ਬੇਗੁਨਾਹ ਨੂੰ ਗੁਨਾਹਗਾਰ ਬਣਾ ਤਾ, ਗੁਨਾਹਗਾਰ ਨੂੰ ਬੇਗੁਨਾਹ ਬਣਾ ਤਾ। ਥੋੜ੍ਹਾ ਧਿਆਨ ਤੇ ਉੱਧਰ ਲਿਜਾਣਾ ਪਵੇਗਾ। ਜਦੋਂ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਮਾਤ ਲੋਕ ਵਿੱਚ ਆਏ, ਇੱਥੇ ਮੁਗਲਾਂ ਦੀ ਮੁਸਲਮਾਨਾਂ ਦੀ ਹਕੂਮਤ ਸੀ ਤੇ ਕਾਜ਼ੀਆਂ ਦਾ ਬੋਲਬਾਲਾ ਸੀ। ਪਾਤਸ਼ਾਹ ਨੇ ਆਖਿਆ ਕੀ ਕਰ ਰਿਹਾ ਕਾਜ਼ੀ? ਧਾਰਮਿਕ ਆਗੂ ਹੋ ਕੇ ਵੀ ਕੂੜ ਬੋਲ ਮਲ ਖਾਏ, ਬੋਲਦੇ ਲੱਲੇ ਨੂੰ ਸਿਆਰੀ ਹੈ, ਝੂਠ ਬੋਲ ਕੇ ਮਲ ਖਾਏ। ਮਲ ਕਿਹਨੂੰ ਕਹਿੰਦੇ? ਗੰਦਗੀ ਨੂੰ। ਜਿਹੜੀ ਰਿਸ਼ਵਤ ਖਾਣੀ ਹੈ, ਜਿਹੜਾ ਪਰਾਇਆ ਹੱਕ ਖਾਣਾ, ਇਹਨੂੰ ਬਾਬੇ ਨਾਨਕ ਨੇ ਗੰਦਗੀ ਕਿਹਾ। ਜੇ ਕੋਈ ਸਿੱਖ ਹੋ ਕੇ ਕੁਰਸੀ ਤੇ ਬਹਿ ਕੇ ਰਿਸ਼ਵਤ ਲੈਂਦਾ ਤੇ ਉਹ ਵੀ ਗੰਦਗੀ ਖਾ ਰਿਹਾ। ਮੈਂ ਕਹਾਂ ਤੇ ਮੇਰੀ ਗੱਲ ਦਾ ਗੁੱਸਾ ਕਰ ਲਓਗੇ? ਗੁਰੂ ਨਾਨਕ ਸਾਹਿਬ ਤੇ ਕਹਿ ਰਹੇ, ਫਿਰ ਨਾ ਗੁੱਸਾ ਕਰਿਓ, ਫਿਰ ਤਾਂ ਆਪਣੇ ਜੀਵਨ ਨੂੰ ਸਵਾਰਿਓ। ਆਖਿਆ ਕਾਦੀ ਕੂੜ ਬੋਲ ਮਲ ਖਾਏ। ਜੋ ਕੁਝ ਹੁੰਦਾ ਸੀ ਮੈਂ ਸਾਰਾ ਕੁਝ ਦੱਸਾਂ, ਟਾਈਮ ਚਾਹੀਦਾ। ਕਿਤਨਾ ਉਹ ਪੱਧਰ ਹੋ ਰਿਹਾ ਸੀ। ਜੇ ਹਿੰਦੂ ਮੁਸਲਮਾਨ ਦੋ ਭਰਾ ਲੜ ਪਏ ਨੇ, ਮੁਸਲਮਾਨ ਦੇ ਹੱਕ ਦੀ ਗੱਲ ਕਰਨੀ, ਹਿੰਦੂ ਨੂੰ ਕਹਿਣਾ ਤੂੰ ਗੁਨਾਹਗਾਰ। ਅੱਜ ਦੀਆਂ ਹਕੂਮਤਾਂ ਕੀ ਕਰ ਰਹੀਆਂ? ਹਰਿਆਣੇ 'ਚ ਅਸੀਂ ਰਹਿੰਦੇ ਹਾਂ, ਇੱਕ ਭਰਾ ਸਿੱਖ ਹੈ, ਇੱਕ ਨੇ ਕੇਸ ਕਤਲ ਕਰਾਏ ਹੋਏ ਨੇ। ਜੇ ਕਿਸੇ ਕਾਰਨ ਜ਼ਮੀਨ ਜਾਇਦਾਦ 'ਚ ਲੜ ਕੇ ਥਾਣੇ ਚਲੇ ਜਾਣ, ਪਹਿਲਾਂ ਕੇਸਾਂ ਵਾਲੇ ਨੂੰ ਪੈਣਗੇ। ਉਹ ਭਾਵੇਂ ਬੇਗੁਨਾਹ ਹੈਗਾ, ਉਹਨੂੰ ਢਾ ਲੈਣਗੇ ਤੇ ਦੂਜੇ ਨੂੰ ਨਹੀਂ। ਕਿਤਨੀ ਮਾੜੀ ਗੱਲ! ਜਿਹੜਾ ਰਿਸ਼ਵਤ ਚੜ੍ਹਾ ਦੇਵੇ ਉਹਦੇ ਲਈ ਸਭ ਕੁਝ ਠੀਕ ਹੈ। ਇਹ ਹੈ ਸਾਡੇ ਹਾਕਮਾਂ ਦੀ ਹਾਲਤ ਉਸ ਵੇਲੇ ਦੀ ਤੇ ਅੱਜ ਵੀ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾ ਵੈ ਜੀਆਂ ਘਾਏ। ਮੈਂ ਬੜਾ ਸੋਚਿਆ ਵੀ ਬ੍ਰਾਹਮਣ ਤੇ ਮੱਛੀਆਂ ਮੁੱਛੀਆਂ ਖਾਂਦਾ ਨਹੀਂ, ਨਾ ਉਹ ਮੁਰਗੇ ਖਾਂਦਾ ਹੈਗਾ, ਇਹ ਕੀ ਕਹਿਤਾ ਬਾਬੇ? ਜੀਆਂ ਘਾਏ ਦਾ ਮਤਲਬ ਹੈ ਜੀਵਾਂ ਨੂੰ ਦੁਖੀ ਕਰਨਾ। ਜਿੰਨੇ ਬ੍ਰਾਹਮਣ ਨੇ ਪਾੜੇ ਪਾਏ ਨੇ ਨੀਚ ਊਚ ਦੇ, ਖੱਤਰੀ ਬ੍ਰਾਹਮਣ ਸੂਦ ਵੈਸ਼ ਵੰਡ ਦਿੱਤੇ ਨੇ, ਬੰਦੇ ਨਹੀਂ ਉਹ ਹੈਗੇ? ਉਹ ਵੀ ਬੰਦੇ ਨੇ, ਉਹਨਾਂ ਵਿੱਚ ਵੀ ਰੱਬ ਦੀ ਜੋਤ ਹੈ, ਪਰ ਉਹਨਾਂ ਨੂੰ ਸ਼ੂਦਰ ਕਹਿ ਕੇ ਉਹਨਾਂ ਦੇ ਦਿਲ ਦੁਖੀ ਕੀਤੇ ਨੇ। ਕਿਸੇ ਦੇ ਦਿਲ ਨੂੰ ਦੁਖੀ ਕਰਨਾ ਕਤਲ ਕਰਨ ਵਰਗਾ, ਬਾਬੇ ਦੀ ਸਿਧਾਂਤ ਮੁਤਾਬਕ। ਇਸੇ ਲਈ ਗੁਰੂ ਨਾਨਕ ਪਾਤਸ਼ਾਹ ਨੂੰ ਕਹਿਣਾ ਪਿਆ, ਨੀਚਾ ਅੰਦਰ ਨੀਚ ਜਾਤ, ਨੀਚੀ ਹੋ ਅਤ ਨੀਚ, ਨਾਨਕ ਤਿੰਨ ਕੇ ਸੰਗ ਸਾਥ, ਵੱਡਿਆਂ ਸਿਓ ਕਹਿ ਰੀਸ। ਬੜਾ ਮੁਸ਼ਕਿਲ ਰਸਤਾ ਸੀ ਬਾਬੇ ਨਾਨਕ ਦਾ, ਪਰ ਖਿਮਾ ਕਰਨਾ, ਅੱਜ ਸਿੱਖਾਂ ਵਿੱਚ ਵੀ ਉਹੋ ਜਿਹੇ ਬਾਹਮਣ ਪੈਦਾ ਹੋ ਗਏ ਨੇ ਜਿਹੜੇ ਆਪਣੇ ਡੇਰਿਆਂ ਵਿੱਚ ਨੀਵੀਂ ਜਾਤ ਵਾਲਿਆਂ ਨੂੰ ਪੰਗਤ ਵਿੱਚ ਨਹੀਂ ਬਹਿਣ ਦਿੰਦੇ। ਆਂਦੇ ਨੇ ਭਾਂਡੇ ਵੱਖਰੇ ਲੈ ਕੇ ਬੈਠੋ, ਇਹ ਗੁਰੂ ਨਾਨਕ ਦੀ ਸਿੱਖੀ ਹੈ। ਜੇ ਬਾਹਮਣ ਇਸ ਤਰ੍ਹਾਂ ਕਰਦਾ ਸੀ ਤੇ ਅੱਜ ਸਿੱਖੀ ਰੂਪ ਵਿੱਚ ਵੀ ਇਵੇਂ ਹੋਣ ਲੱਗ ਪਿਆ ਜੇ? ਤੁਸੀਂ ਸਭ ਕੁਝ ਜਾਣਦੇ ਹੋ, ਊਂ ਮਸਤ ਹੋ ਜਾਓ, ਤੁਹਾਡੀ ਮਰਜ਼ੀ ਹੈ। ਗੁਰੂ ਨਾਨਕ ਪਾਤਸ਼ਾਹ ਤੇ ਕਹਿਣ ਇਹਨਾਂ ਦੇ ਨਾਲ ਮੈਂ ਹਾਂ, ਕਲਗੀਆਂ ਵਾਲੇ ਪਾਤਸ਼ਾਹ ਤੇ ਕਹਿਣ ਗਰੇਟੇ ਗੁਰੂ ਕੇ ਬੇਟੇ। ਉਹ ਸਾਡੇ ਕੀ ਲੱਗੇ ਹੋ? ਸਾਡੇ ਭਰਾ ਨਾ ਲੱਗੇ? ਅਸੀਂ ਪਿੰਡ ਪਿੰਡ ਵੱਖਰੇ ਗੁਰਦੁਆਰੇ ਬਣਾਤੇ ਨੇ ਰਵਦਾਸੀਆਂ ਦੇ, ਇਹ ਸਾਡੀ ਕਰਤੂਤ ਹੈ, ਇਹ ਸਾਡੀ ਸੰਕੀਰਣਤਾ ਤੇ ਤੰਗ ਦਿਲੀ ਦਾ ਨਤੀਜਾ ਹੈ। ਜੇ ਬ੍ਰਾਹਮਣ ਇਹ ਕੁਝ ਕਰਦਾ ਤੇ ਅਸੀਂ ਕਿਹੜਾ ਘੱਟ ਹੈ? ਬ੍ਰਾਹਮਣ ਨਹਾਵੇ ਜੀਆਂ ਘਾਏ। ਜੇ ਬ੍ਰਾਹਮਣਾਂ ਦੀ ਤੁਹਾਨੂੰ ਗੱਲ ਸੁਣਾਵਾਂ, ਇੱਕ ਦਿਨ ਪਾਤਸ਼ਾਹ ਕਿਸੇ ਤੀਰਥ ਤੇ ਗਏ ਤੇ ਆਖਣ ਲੱਗੇ, ਭਾਈ ਮਰਦਾਨਾ, ਉਹ ਸਾਹਮਣੇ ਅੱਗ ਬਲਦੀ ਹੈ ਤੇ ਥੋੜ੍ਹੀ ਜਿਹੀ ਲੈ ਆਓ, ਆਪਾਂ ਵੀ ਕੰਮ ਸਲਾ ਲਈਏ, ਕੋਈ ਲੰਗਰ ਪਾਣੀ ਬਣਾ ਲਈਏ। ਮਹਾਰਾਜ ਤੇ ਹੁਕਮ ਮੰਨਣ ਵਾਲੇ ਸਨ ਭਾਈ ਮਰਦਾਨਾ 'ਚ, ਉਹ ਸਾਡੇ ਵਾਂਗੂ ਕਿੰਤੂ ਪਰੰਤੂ ਨਹੀਂ ਸੀ ਕਰਦੇ, ਸੱਤ ਵਚਨ ਚਲੇ ਗਏ। ਆਂਹਦੇ ਬਾਹਮਣ ਜੀ ਥੋੜ੍ਹੀ ਜਿਹੀ ਅੱਗ ਦੇ ਦਿਓ। ਆਂਹਦਾ ਤੂੰ ਹੈ ਕੌਣ ਹੈ? ਕਹਿੰਦਾ ਮੈਂ ਮਰਾਸੀ। ਹਾਂ ਤੇਰੀ ਦੀ, ਤੂੰ ਤਾਂ ਮੇਰਾ ਚੁੱਕਾ ਚੌਲੀ ਪਿੱਠ ਦਿੱਤਾ ਹੈਗਾ, ਲੈ ਕੇ ਉਹ ਬਲਦੀ ਚੁਆਤੀ ਪਿੱਛੇ ਲੱਗ ਪਿਆ। ਮਰਦਾਨਾ ਜੀ ਨੇ ਛੂਟ ਪੱਟੀ ਤੇ ਫੱਟ ਬਾਬੇ ਨਾਨਕ ਕੋਲ ਆ ਗਏ, ਮਗਰ ਮਗਰ ਬਾਹਮਣ ਦੌੜਿਆ ਹੋਵੇ। ਸਤਿਗੁਰੂ ਕਹਿੰਦਾ ਕੀ ਗੱਲ ਪੰਡਿਤ ਜੀ, ਅਸੀਂ ਤਾਂ ਥੋੜ੍ਹੀ ਜਿਹੀ ਅੱਗ ਮੰਗੀ ਸੀ, ਤੁਸੀਂ 34 ਚੁੱਕ ਲਿਆਏ ਹੋ। ਆਖਣ ਲੱਗਾ ਜੀ ਇਸ ਬੰਦੇ ਨੇ ਮੇਰਾ ਚੁੱਲ੍ਹਾ ਚੌਂਕਾ ਭੋਜਨ ਸਭ ਕੁਝ ਪਿੱਟ ਦਿੱਤਾ ਹੈ। ਬਾਬਾ ਨਾਨਕ ਜੀ ਕਹਿੰਦੇ ਥੋੜ੍ਹੀ ਜਿਹੀ ਸ਼ਾਂਤੀ ਵਰਤੋ, ਸ਼ਾਂਤੀ। ਇਹ ਦੱਸੋ ਵੀ ਤੁਸੀਂ ਬਾਹਰਲੇ ਬੰਬ ਸ਼ੂਦਰਾਂ ਤੋਂ ਤੇ ਬਚ ਗਏ, ਤੇ ਜਿਹੜੇ ਅੰਦਰ ਬੈਠੇ ਨੇ ਉਹਨਾਂ ਦਾ ਕੀ ਕੀਤਾ ਜੀ? ਅੰਦਰ ਮੈਂ ਬ੍ਰਾਹਮਣ, ਮੇਰੇ ਨੇੜੇ ਕੋਈ ਟੁੱਕ ਨਹੀਂ ਸਕਦਾ, ਮੈਂ ਕਿਵੇਂ ਸ਼ੁੱਧ? ਕਹਿਣ ਲੱਗੇ ਬੈਠੋ, ਮੈਂ ਸਮਝਾਉਣਾ ਤੁਹਾਨੂੰ। ਪਾਤਸ਼ਾਹ ਨੇ ਕਿਹਾ ਕਬੁੱਧ ਡੂਮਣੀ ਕੁਦਇਆ ਕਸਾਇਣ, ਪਰ ਨਿੰਦਾ ਕੱਢ ਚੂੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ। ਇਹ ਖੋਟੀ ਬੁੱਧ ਰੂਪੀ ਮਲਾਸਣ ਤੁਹਾਡੇ ਅੰਦਰ, ਆ ਜਿਹੜੀ ਨਿੰਦਿਆ ਕਰਨੀ ਹੈ ਦੂਜਿਆਂ ਦੀ, ਚੂੜੀ ਹੈ, ਗੰਦਗੀ ਸਾਫ ਕਰ ਦਿਓ ਤੁਸੀਂ, ਤੇ ਆਹ ਜਿਹੜਾ ਤੁਹਾਨੂੰ ਕ੍ਰੋਧ ਚੰਬੜਿਆ ਹੋਇਆ ਇਹ ਚੰਡਾਲ ਹੈ। ਧਿਆਨ ਮਾਰੋ ਕਿ ਸਾਡੇ ਵਿੱਚ ਵੀ ਹੈ ਕਿ ਨਹੀਂ ਹੈ। ਬਾਬੇ ਨਾਨਕ ਨੇ ਤੇ ਕਿਹਾ ਏਕੋ ਹੈ ਭਾਈ ਏਕੋ ਹੈ। ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਜੇ ਬਾਬੇ ਨਾਨਕ ਨੂੰ ਪੁੱਛਿਆ ਮਹਾਰਾਜ ਤੁਹਾਡਾ ਇੱਕ ਰਹਿੰਦਾ ਕਿੱਥੇ ਹੈ, ਉਹਨਾਂ ਨੇ ਐਂ ਹੱਥ ਕਰਕੇ ਕਿ ਸਭ ਮੈਂ ਜੋਤ ਜੋਤ ਹੈ ਸੋਏ। ਗੁਰਸਿੱਖੋ ਬੁਰਾ ਨਾ ਮੰਨਿਓ, ਮੈਂ ਹਾਂ ਗੁਰੂ ਕਾ ਚੌਕੀਦਾਰ ਪ੍ਰਚਾਰਕ, ਮੈਨੂੰ ਬੜਾ ਧਿਆਨ ਆਉਂਦਾ ਕਿੱਥੇ ਕਿੱਥੇ ਅਸੀਂ ਗਲਤ ਹੋ ਰਹੇ ਹਾਂ। ਜੇ ਗੁਰਦੁਆਰਿਆਂ ਵਿੱਚ ਵਿਤਕਰਾ ਹੋ ਰਿਹਾ ਵੀ ਇਹ ਫਲਾਣੀ ਜਾਤ ਵਾਲਾ ਇੱਥੇ ਨਹੀਂ ਆ ਸਕਦਾ, ਫਿਰ ਅਸੀਂ ਗੁਰੂ ਦੀ ਮੱਤ ਨੂੰ ਪ੍ਰਚਾਰ ਰਹੇ ਹਾਂ ਕਿ ਆਪਣੀ ਮੱਤ ਪ੍ਰਚਾਰ ਰਹੇ ਹਾਂ? ਗੁਰੂ ਪਾਤਸ਼ਾਹ ਨੇ ਕਿਹਾ ਉਸ ਵੇਲੇ ਦੇ ਹਾਲਾਤ ਇਹ ਸਨ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਕਹੇ। ਤੀਰਥਾਂ ਤੇ ਇਸ਼ਨਾਨ ਤੇ ਕਰਦਾ ਪਰ ਲੋਕਾਂ ਦੇ ਜੀ ਦੁਖਾਉਂਦਾ ਹੈ, ਸ਼ੁੱਧਰ ਸ਼ੁੱਧਰ ਆ ਕੇ ਉਹਨਾਂ ਨੂੰ ਧੱਕੇ ਮਰਵਾਉਂਦਾ, ਉਹਨਾਂ ਨੂੰ ਪੰਗਤ ਵਿੱਚ ਨਹੀਂ ਬਹਿਣ ਦਿੰਦਾ। ਤੇ ਬਾਬੇ ਨਾਨਕ ਨੇ ਤੇ ਆਖਿਆ ਪਹਿਲੇ ਪੰਗਤ ਪਾਛੇ ਸੰਗਤ। ਅਸੀਂ ਹੁਣ ਪੰਗਤਾਂ ਵੀ ਵੱਖਰੀਆਂ ਕਰ ਦਿੱਤੀਆਂ ਨੇ। ਖਿਮਾ ਕਰਨਾ, ਮੈਂ ਗੁਰਦੁਆਰੇ, ਮੇਰਾ ਇੱਕ ਵਿਦਿਆਰਥੀ ਸੀ ਭਾਈ ਜੀਤ ਸਿੰਘ, ਮੈਂ ਉਹਨੂੰ ਮਿਲਣ ਚਲਾ ਗਿਆ ਤੇ ਉੱਥੇ ਇੱਕ ਵੱਖਰਾ ਲੰਗਰ ਤਿਆਰ ਹੋ ਰਿਹਾ ਸੀ। ਮੈਂ ਕਿਹਾ ਭਾਈ ਜੀਤ ਸਿੰਘ ਅੱਜ ਕੀ ਗੱਲ ਹੈ? ਕਹਿੰਦਾ ਜੀ ਇੱਧਰ ਸਾਨੂੰ ਵੇਖਣ ਦੀ ਵੀ ਇਜਾਜ਼ਤ ਨਹੀਂ ਹੈਗੀ। ਮੈਂ ਕਿਹਾ ਕਿਉਂ, ਤੂੰ ਤੇ ਗੁਰੂ ਕਾ ਗ੍ਰੰਥੀ ਆ। ਕਹਿੰਦਾ ਨਾ ਨਾ ਨਾ, ਇਹਦੇ ਸਾਡੇ ਹੱਥੋਂ ਪ੍ਰਸ਼ਾਦ ਵੀ ਨਹੀਂ ਲੈਂਦੇ, ਇਹਦੇ ਆਪ ਹੀ ਆਪਣਾ ਲੰਗਰ ਵਿਵੇਕੀ ਹੈਗੇ ਨੇ। ਲੈ, ਵਿਵੇਕ ਦਾ ਅਰਥ ਕੀ ਹੈ? ਵਿਵੇਕੀ ਕਹਿੰਦੇ ਕਿਹਨੂੰ ਨੇ? ਉਹ ਭੁੱਲ ਗਿਆ, ਇੱਥੇ ਵਿਵੇਕ ਵੜ ਗਿਆ ਸਰ। ਮਤਲਬ ਇਹੋ ਜਿਹੀਆਂ ਗੱਲਾਂ ਸਿੱਖਾਂ ਵਿੱਚ ਪ੍ਰਚਲਿਤ ਹੋ ਕੇ ਸਿੱਖੀ ਸਿਧਾਂਤਾਂ ਦਾ ਨੁਕਸਾਨ ਹੋ ਰਿਹਾ। ਪਾਤਸ਼ਾਹ ਕਹਿ ਰਹੇ ਨੇ ਬ੍ਰਾਹਮਣ ਨਹਾਵੇ ਜੀਆਂ ਕਾਏ, ਇਹ ਠੀਕ ਹੈ, ਕੋਈ ਅਪਵਿੱਤਰ ਹੈ ਉਹਨੂੰ ਕਹੋ ਬਈ ਇਸ਼ਨਾਨ ਕਰ ਲੈ, ਸਾਫ ਬਸਤਰ ਪਾ ਲੈ, ਹੋਰ ਕੋਈ ਗੱਲ ਮਾੜੀ ਕਰਦਾ ਸਮਝਾ ਲਓ, ਪਰ ਆਹ ਜੋ ਕੁਝ ਅਸੀਂ ਕਰ ਰਹੇ ਹਾਂ ਇਹ ਸਿੱਖੀ ਨਹੀਂ ਹੈਗੀ। ਫਿਰ ਤੀਜਾ ਰਹਿ ਗਿਆ ਜੋਗੀ ਜੁਗਤ ਨਾ ਜਾਣੇ ਅੰਧ। ਜੋਗੀ ਤੁਸੀਂ ਜਾਣਦੇ ਹੋ ਇੱਥੇ ਜੋਗੀਆਂ ਦਾ ਬੜਾ ਪ੍ਰਭਾਵ ਸੀ। ਉਹ ਆਉਂਦੇ ਸੀ ਜੇ ਤੁਸੀਂ ਨਿੱਜੀ ਮੁਕਤੀ ਚਾਹੀਦੀ ਹੈ ਘਰ ਛੱਡੋ, ਕੱਪੜੇ ਪਾਉਣੇ ਛੱਡੋ, ਸਿਰ ਤੇ ਸਵਾਹ ਪਾ ਲਓ, ਉਹ ਇਹੋ ਜਿਹੇ ਕੰਮ ਸਿਖਾਉਂਦੇ ਸੀ। ਜੁਗਤ ਆਂਧੀ ਕੋਈ ਨਹੀਂ। ਪਾਤਸ਼ਾਹ ਨੇ ਆਖਿਆ ਨਾ ਨਾ ਨਾ, ਪਰਮੇਸ਼ਵਰ ਇਸ ਤਰ੍ਹਾਂ ਨਹੀਂ ਜੇ ਮਿਲਦਾ। ਜੋਗ ਨਾ ਖਿੰਥਾ, ਜੋਗ ਨਾ ਡੰਡੈ, ਜੋਗ ਨਾ ਭਸਮ ਚੜਾਈਐ, ਜੋਗ ਨਾ ਮੁੰਦੀ ਮੂੰਡ ਮੁੰਡਾਇਐ, ਜੋਗ ਨਾ ਸਿੰਘੀ ਵਾਈਐ, ਅੰਜਨ ਵਾਏ ਨਿਰੰਜਨ ਰਹੀਐ, ਜੋਗ ਜੁਗਤ ਇਵ ਪਾਈਐ, ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣੈ, ਜੋਗੀ ਕਹੀਐ ਸੋਈ, ਜੋਗ ਨਾ ਬਾਹਰ ਮੜੀ ਮਸਾਣੀ, ਜੋਗ ਨਾ ਤਾੜੀ ਲਾਈਐ। ਸਾਡੇ ਬਾਬੇ ਨੇ ਤੇ ਕਿਹਾ ਜੋਗ ਨਾ ਭਗਵੀ ਕੱਪਣੀ, ਜੋਗ ਨਾ ਮੈਲੇ ਫੇਸ, ਨਾਨਕ ਘਰ ਬੈਠਿਆਂ ਜੋਗ ਪਾਈਐ ਸਤਿਗੁਰ ਕਹਿ ਉਪਦੇ। ਤੂੰ ਆਖਿਆ ਜੋਗੀ ਜੁਗਤ ਨਾ ਜਾਣੇ ਅੰਧ, ਅੰਧ ਕੌਣ ਹੁੰਦਾ? ਅੰਨਾ, ਜਿਹਨੂੰ ਸਮਝ ਹੀ ਕੋਈ ਨਾ ਹੋਵੇ। ਤੀਨੇ ਉਜਾਲੇ ਕਾ ਬੰਦ, ਇਹ ਤਾਂ ਸਭ ਸੋਨੀ ਮਸਾਨ ਕਰਨੀ ਚਾਹੁੰਦੇ ਨੇ, ਇਹ ਕੋਈ ਸਮਾਜ ਵੀ ਚੰਗਾਪਣ ਨਹੀਂ ਲਿਆ ਸਕਦੇ। ਇਸ ਲਈ ਮਹਾਰਾਜ ਨੇ ਕਿਹਾ ਇਹ ਤਾਂ ਅੰਨਿਆਂ ਵਾਲਾ ਕੰਮ ਕਰ ਰਹੇ ਨੇ।
ਸੋ ਜੋਗੀ ਜੋ ਜੁਗਤ ਪਛਾਣ, ਗੁਰ ਪ੍ਰਸਾਦੀ ਕੋ ਜਾਣ।
ਲੋ ਹੁਣ ਪਾਤਸ਼ਾਹ ਫਿਰ ਆਪਣਾ ਪੱਖ ਦੱਸਦੇ ਨੇ, ਆਂਦੇ ਨੇ ਮੇਰੀ ਨਜ਼ਰ ਵਿੱਚ ਉਹ ਜੋਗੀ ਹੈ ਜਿਹਨੂੰ ਜੁਗਤ ਆ ਗਈ, ਜਿਹਨੂੰ ਦੁਨੀਆਂ ਵਿੱਚ ਰਹਿਣ ਦਾ ਤਰੀਕਾ ਆ ਗਿਆ। ਜੁਗਤ ਦਾ ਮਤਲਬ ਹੈ ਢੰਗ, ਵਿਧੀ, ਮੈਥਡ, ਉਹ ਮਰਿਆਦਾ ਜਿਹਦੇ ਨਾਲ ਅਸੀਂ ਸਮਾਜ ਵਿੱਚ ਪਿਆਰ ਪੈਦਾ ਕਰ ਸਕੀਏ, ਸਾਰਿਆਂ ਵਿੱਚ ਰੱਬ ਵੇਖੀਏ। ਸੋ ਜੋਗੀ ਜੋ ਜੁਗਤ ਪਛਾਣੇ, ਫਿਰ ਗੁਰਪ੍ਰਸਾਦੀ ਇੱਕੋ ਜਾਣੇ, ਗੁਰੂ ਦੀ ਕਿਰਪਾ ਦੇ ਨਾਲ ਸਾਰਿਆਂ ਵਿੱਚ ਇੱਕ ਨੂੰ ਵਰਤਦਾ ਦੇਖਣਾ ਕਰੇ।
ਪਾਜੀ ਸੋ ਜੋ ਉਲਟੀ ਕਰ, ਗੁਰਪ੍ਰਸਾਦੀ ਜੀ ਵਤ ਮਰ।
ਹੁਣ ਇੱਥੇ ਇੱਕ ਅੱਖਰ ਕਾਜ਼ੀ ਦੋ ਰੂਪਾਂ ਵਿੱਚ ਆਇਆ, ਪਹਿਲਾਂ ਕਾਜ਼ੀ ਆਇਆ ਫਿਰ ਕਾਜ਼ੀ ਆਇਆ। ਉੱਥੇ ਅਰਬੀ ਫਾਰਸੀ ਦਾ ਹੋਣ ਕਰਕੇ ਮਹਾਰਾਜ ਨੇ ਕਾਜ਼ੀ ਵੀ ਵਰਤਿਆ, ਤੇ ਅਸੀਂ ਆਮ ਆਪਣੀ ਬੋਲੀ ਵਿੱਚ ਕਾਜ਼ੀ ਵੀ ਕਹਿ ਦਿੰਦੇ, ਅਰਥਾਂ 'ਚ ਕੋਈ ਫਰਕ ਨਹੀਂ ਹੈਗਾ। ਹੁਣ ਮਹਾਰਾਜ ਕਹਿੰਦੇ ਨੇ ਸਾਡੀ ਵਿਚਾਰ ਦੇ ਮੁਤਾਬਕ ਕਾਜ਼ੀ ਉਹ ਹੋ ਸਕਦਾ ਹੈ ਜੋ ਉਲਟੀ ਕਰੇ। ਹੁਣ ਉਲਟੀ ਦੇ ਅਰਥ ਕਦੇ ਗਲਤ ਨਾ ਸਮਝ ਲਿਆ ਜੇ, ਕੋਈ ਮੌਮਟਿੰਗ ਉਸ ਉਲਟੀ ਦੀ ਗੱਲ ਨਹੀਂ ਹੈਗੀ। ਇੱਥੇ ਉਲਟੀ ਦਾ ਮਤਲਬ ਆਪਣੀ ਵਿਚਾਰਧਾਰਾ ਨੂੰ ਬਦਲ ਲਵੇ। ਇਹ ਜਿਹੜਾ ਮੈਲ ਖਾਣ ਵਾਲਾ ਕੰਮ ਹੈ, ਇਹ ਜਿਹੜਾ ਝੂਠਿਆਂ ਨੂੰ ਸੱਚੇ ਦੇ ਸੱਚਿਆਂ ਨੂੰ ਝੂਠੇ ਬਣਾਉਣ, ਇਹ ਬਦਲੇ। ਕਾਜ਼ੀ ਸੋ ਜੋ ਉਲਟੀ ਕਰੇ, ਭਾਵ ਆਪਣੀ ਮਤ ਨੂੰ ਬਦਲ ਲਵੇ, ਤੇ ਗੁਰਪ੍ਰਸਾਦੀ ਜੀਵਤ ਮਰੇ, ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਮਤ ਲੈ ਕੇ ਜੀਵਤ ਮਰੇ। ਤੁਸੀਂ ਆਖੋਗੇ ਕਿਵੇਂ ਹੋ ਸਕਦਾ? ਜੀਵਤ ਦਾ ਭਾਵ ਹੈ ਆਪਣੇ ਅਹੰਕਾਰ ਨੂੰ ਛੱਡ ਦੇਣਾ ਕਰੇ।
ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰ, ਆਪ ਤਾਰ ਸਗਲੇ ਕੁਲ ਤਾਰ।
ਗੁਰੂ ਦੀ ਮਤ ਦੇ ਅਨੁਸਾਰ ਉਹ ਹੈ ਬ੍ਰਾਹਮਣ ਜਿਹੜਾ ਬ੍ਰਹਮ ਦੀ ਵਿਚਾਰ ਕਰੇ, ਤੇ ਜਿਹੜਾ ਬ੍ਰਹਮ ਹੈ ਉਹ ਤੇ ਬਈ ਸਾਰਿਆਂ ਵਿੱਚ ਕੁਝ। ਸਾਹਸ ਘਟਾ ਮੈਂ ਏਕ ਆਕਾਸ਼, ਘਟ ਫੂਟੇ ਤੇ ਹੋਈ ਪ੍ਰਕਾਸ਼। ਆ ਜਿਤਨੇ ਰੂਪ ਨੇ ਸਭ ਮੇਰੇ ਪਰਮਾਤਮਾ। ਇਸੇ ਲਈ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਬਚਨ ਕਿਹਾ ਹੈ, ਐਸੋ ਗਿਆਨ ਬਿਰਲੋਈ ਪਾਏ, ਐਸੋ ਗਿਆਨ ਬਿਰਲੋਈ ਪਾਏ। ਜਤ ਜਤ ਜਾਈਐ ਤਤ ਦ੍ਰਿਸ਼ਟਾਏ, ਜਤ ਜਤ ਜਾਈਐ ਤਤ ਦ੍ਰਿਸ਼ਟਾਏ। ਬਈ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ, ਉਹ ਹੈ ਅਸਲੀ ਬ੍ਰਾਹਮਣ ਜਿਹੜਾ ਬ੍ਰਹਮ ਦੀ ਵਿਚਾਰ ਕਰੇ। ਬ੍ਰਹਮ ਜਿਹੜਾ ਸਾਰਿਆਂ ਵਿੱਚ ਇੱਕ ਸਮਾਨ ਹੈ, ਬ੍ਰਹਮ ਕਿਧਰੇ ਘੱਟ ਵੱਧ ਨਹੀਂ ਹੈਗਾ, ਬ੍ਰਹਮ ਕਿਸੇ ਗੋਰੇ ਕਾਲੇ ਵਿੱਚ ਫਰਕ ਨਹੀਂ ਹੈਗਾ। ਇਸੇ ਲਈ ਭਗਤ ਕਬੀਰ ਜੀ ਵਰਗੀ ਮਹਾਨ ਆਤਮਾ ਨੇ ਆਵਾਜ਼ ਮਾਰ ਕੇ ਕਿਹਾ, ਲੋਗਾ ਪਰਮ ਨ ਭੁੱਲੋ ਭਾਈ, ਲੋਗਾ ਪਰਮ ਨ ਭੁੱਲੋ ਭਾਈ। ਖਾਲਕ ਖਲਕ ਖਲਕ ਮੈਂ ਖਾਲਕ, ਖਾਲਕ ਖਲਕ ਖਲਕ ਮੈਂ ਖਾਲਕ। ਪੂਰ ਰਹੋ ਸਰਬ ਠਾਈ, ਪੂਰ ਰਹੋ ਸਰਬ ਠਾਈ। ਸਿਰਫ਼ ਪ੍ਰਮਾਣ ਦੇਣ ਲਈ ਨਾ ਪੜਿਆ ਕਰੀਏ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਸਗੋਂ ਮੰਨ ਲਈਏ ਤੇ ਮੰਨ ਕੇ ਫਿਰ ਸਾਰਿਆਂ ਨਾਲ ਉਹੋ ਜਿਹਾ ਵਿਹਾਰ, ਉਹੋ ਜਿਹਾ ਪਿਆਰ, ਉਹੋ ਜਿਹਾ ਸਤਿਕਾਰ ਕਰੀਏ, ਫਿਰ ਤੇ ਗੱਲ ਠੀਕ ਹੋ ਜਾਏਗੀ। ਤੇ ਜੇ ਕਹਿਣਾ ਕੁਝ ਹੋਰ ਤੇ ਪੜ੍ਹਨਾ ਕੁਝ ਹੋਰ ਤੇ ਕਰਨਾ ਕੁਝ ਹੋਰ, ਫਿਰ ਤੇ ਰਾਹ ਕਹੀਂ, ਰਾਹੀ ਕਹੀਂ, ਰੈਬਰ ਕਹੀਂ, ਯੂੰ ਵੀ ਭਲਾ ਰਾਹ ਤੈਅ ਹੋਇਆ ਹੈ ਕਹੀਂ। ਗੁਰਦੇਵ ਕੀ ਕਹਿ ਰਹੇ ਨੇ, ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ ਆਪ ਤਰੈ ਸਗਲੇ ਕੁਲ ਤਾਰੈ।
ਦਾਨਸ ਬੰਦ ਸੋਈ ਦਿਲ ਧੋਵੈ, ਮੁਸਲਮਾਨ ਸੋਈ ਮਨ ਖੋਵੈ।
ਦਾਨਿਸ਼ਵੰਦ ਕਹਿੰਦੇ ਨੇ ਸਿਆਣੇ ਬੰਦੇ ਨੂੰ, ਕਹਿੰਦੇ ਅਸਲ ਸਿਆਣਾ ਉਹ ਹੈ, ਅਸਲ ਪੜ੍ਹਿਆ ਲਿਖਿਆ ਗਿਆਨੀ ਉਹ ਹੈ ਜਿਹੜਾ ਆਪਣੇ ਦਿਲ ਨੂੰ ਪਹਿਲਾਂ ਧੋਵੇ। ਦਿਲ ਦੇ ਲੱਲੇ ਨੂੰ ਸਿਆਰੀ ਹੈ, ਦਿਲ ਵਿੱਚੋਂ ਮੈਲ ਧੋਵੇ, ਦਿਲ ਨੂੰ ਸਾਫ ਕਰੇ ਤੇ ਮੁਸਲਮਾਨ ਸੋਈ ਮਲਕ ਹੋਵੇ। ਮੁਸਲਮਾਨ ਦੇ ਅਖਰੀ ਅਰਥ ਜਿਹੜੇ ਨੇ ਉਹ ਮੁਸਲ ਜਮਾ ਇਮਾਨ, ਇਮਾਨ ਦਾ ਮੁਜੱਸਮਾ, ਧਰਮ ਦਾ ਸੋਮਾ ਹੋਵੇ। ਕਿਸੇ ਮੁਸਲਮਾਨ ਵੀਰ ਨੇ ਪੁੱਛਣਾ ਹੋਵੇ ਨਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੇ, ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ ਤੇ ਧੋਵੇ, ਦੁਨੀਆ ਰੰਗ ਨਾ ਆਵੇ ਨੇੜੇ, ਕੁਸਮ ਪਾੜ ਕਿਉ ਪਾਖਾ। ਜਿਵੇਂ ਫੁੱਲ, ਫੁੱਲਾਂ ਦੀ ਕੋਈ ਜਾਤ ਨਹੀਂ ਹੁੰਦੀ, ਘਿਓ ਨੂੰ ਸੁੱਚਾ ਕਹਿੰਦੇ ਨੇ, ਰੇਸ਼ਮ ਨੂੰ ਰੇਸ਼ਮੀ ਕੱਪੜਾ ਸੁੱਚਾ ਕੱਪੜਾ ਕਹਿੰਦੇ ਨੇ। ਇਸੇ ਤਰ੍ਹਾਂ ਜਿਹੜਾ ਆਪਣੇ ਅੰਦਰੋਂ ਮੈਲ ਧੋ ਲਵੇ ਉਹ ਸੁੱਚਾ ਤੇ ਪਵਿੱਤਰ ਹੈ। ਸਵੇਰੇ ਵੀ ਤੁਸੀਂ ਆਸਾ ਕੀ ਵਾਰ ਸੁਣਦੇ ਹੋ, ਸੂਚੇ ਇਹ ਨਾ ਆਖੀਆਂ ਬਹਿਣ ਜੇ ਪਿੰਡਾਂ ਧੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ।
ਪੜਿਆ ਬੂਜੈ ਸੋ ਪਰਵਾਨ, ਜਿਸ ਸਿਰ ਦਰ ਗੇ ਕਾ ਨਿਸ਼ਾਨ।
ਆਖਿਆ ਪੜਿਆ ਉਹ ਹੈ ਵਿਦਵਾਨ, ਉਹ ਹੈ ਗਿਆਨੀ, ਉਹ ਹੈ ਪੰਡਿਤ, ਉਹ ਹੈ ਜਿਹੜਾ ਬੂਝੇ, ਜੋ ਪੜਿਆ ਉਹਨੂੰ ਬੂਝੇ, ਨਿਰਾ ਪੜ੍ਹੀ ਨਾ ਜਾਏ, ਕਿਉਂਕਿ ਗੁਰੂ ਘਰ ਦਾ ਤੇ ਪੰਡਿਤ ਉਹ ਹੀ ਪ੍ਰਵਾਨ ਹੈ। ਸੋ ਪੰਡਿਤ ਜੋ ਮਨ ਪ੍ਰਬੋਧੇ, ਰਾਮ ਨਾਮ ਆਤਮ ਮੈਂ ਸੋਧੇ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੈ ਵਸਾਵੈ, ਸੋ ਪੰਡਿਤ ਫਿਰ ਜੋਨ ਨਾਮ। ਤੋ ਪਾਤਸ਼ਾਹ ਕਹਿੰਦੇ ਪੜਿਆ ਬੂਝੈ ਸੋ ਪ੍ਰਵਾਨ। ਪ੍ਰਵਾਨ ਦਾ ਇੱਥੇ ਮਤਲਬ ਹੈ ਲੇਖੇ ਵਿੱਚ ਹੈ, ਕਬੂਲ ਹੈ, ਉਹ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੋਵੇਗਾ। ਔਰ ਜਿਸ ਸਿਰ ਦਰਗਾਹ ਕਾ ਨਿਸ਼ਾਨ, ਜਿਸ ਦੇ ਸਿਰ ਉੱਤੇ, ਸਿਰ ਦੇ ਰਾਰੇ ਨੂੰ ਸਿਆਰੀ ਹੈ, ਜਿਸ ਦੇ ਸਿਰ ਉੱਤੇ ਦਰਗਾਹ ਵੱਲੋਂ ਨਿਸ਼ਾਨ, ਨਿਸ਼ਾਨ ਦਾ ਮਤਲਬ ਸਮਝਦੇ ਹੋ ਨਾ, ਜਿਹੜਾ ਠੱਪਾ ਲੱਗ ਜਾਂਦਾ ਹੈ ਨਾ, ਮੋਹਰ ਲੱਗ ਜਾਂਦੀ, ਉਹਨੂੰ ਨਿਸ਼ਾਨ ਕਹਿੰਦੇ। ਉਹ ਨਿਸ਼ਾਨ ਕਦੋਂ ਲੱਗਦਾ? ਜਦੋਂ ਅਸੀਂ ਅੰਦਰੋਂ ਬਾਹਰੋਂ ਇੱਕ ਹੋ ਜਾਂਦੇ ਹਾਂ, ਫਿਰ ਵਾਹਿਗੁਰੂ ਦੀ ਮਿਹਰ ਹੋ ਜਾਂਦੀ ਹੈ, ਫਿਰ ਉਹ ਮੱਥੇ ਤੇ ਨਿਸ਼ਾਨ ਚਮਕਦਾ ਹੈ। ਜਿਹਦੇ ਤੇ ਨਿਸ਼ਾਨ ਲੱਗਾ ਹੋਵੇ ਉਹਨੂੰ ਫਿਰ ਕੋਈ ਰੋਕ ਟੋਕ ਨਹੀਂ, ਗੁਰਮੁਖ ਆਵੇ ਜਾਏ ਨਿਸੰਗ।
ਦਾਨਸ ਬੰਦ ਸੋਈ ਦਿਲ ਧੋਵੈ, ਮੁਸਲਮਾਨ ਸੋਈ ਮਨ ਖੋਵੈ। ਪੜਿਆ ਬੂਝੈ ਸੋ ਪਰਵਾਨ, ਜਿਸ ਸਿਰ ਦਰਗਾਹ ਕਾ ਨਿਸ਼ਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।